ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣਾ ਦੀਨਾਨਾਥ ਭਗਤ ਪਰਾਇਣ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਤਾਰ ਹਰ ਨਾਗਰ ਚਰਨ ਕਮਲ ਸਰਣਾਏ ਨਾਰਾਇਣ ਦੀਨਾਨਾਥ ਭਗਤ ਪਰਾਇਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਦੀਨ ਦੁਨੀਆਂ ਦੇ ਬਾਲਕ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ ਹੈ, ਹੁਕਮ ਕੀਤਾ ਗੁਰੂ ਕੇ ਸਿੱਖਾ ਮਾਇਆ ਪਦਾਰਥਾਂ ਦਾ ਮੋਹ ਹਰ ਥਾਂ ਤੇ ਵਿਆਪਕ ਹੈ, ਤੇਰੇ ਤੇ ਹਾਵੀ ਹੈ। ਇਹਨਾਂ ਪਦਾਰਥਾਂ ਦੀ ਪਕੜ ਤੋਂ ਬਚਣ ਵਾਸਤੇ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਇਉਂ ਅਰਦਾਸ ਕਰ, ਇਸ ਪ੍ਰਕਾਰ ਹਾੜਾ ਕੱਢ ਤਾਂ ਕਿ ਪਰਿਪੂਰਨ ਪਰਮਾਤਮਾ ਤੇਰੇ ਤੇ ਕਿਰਪਾ ਕਰ ਦੇ। ਤੋ ਗੁਰਮੁਖੋ ਇਹ ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਵੀ ਹੈ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਦਾ ਦਿਹਾੜਾ ਵੀ ਹੈ। ਇਸ ਕਰਕੇ ਆਪਾਂ ਸੂਖਮ ਰੂਪ ਦੇ ਵਿੱਚ ਇਹਨਾਂ ਸਾਰੇ ਪੱਖਾਂ ਦੀ ਵਿਚਾਰ ਕਰਨੀ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਆਪਾਂ ਆਪਣੇ ਆਪ ਕੁਝ ਵੀ ਨਹੀਂ ਕਰ ਸਕਦੇ। ਇੱਥੋਂ ਤੱਕ ਆਪਾਂ ਗੁਰਬਾਣੀ ਸ਼ਬਦ ਪੜ੍ਹਦੇ ਹਾਂ, ਆਮ ਆਦਮੀ ਹਾਂ ਇੱਕਦਮ ਹੀ ਮੋਲਤ ਮੋਹਤ ਨਾ ਜਾਣਾ, ਦਮ ਆ ਗਿਆ ਤੇ ਆਪਾਂ ਆਦਮੀ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜੈਸੇ ਜਲ ਤੇ ਬੁੱਧ ਬਦਾ ਉਪਜੇ ਬਿਨਸੇ ਨੀਤ। ਤੂੰ ਆਪਣੇ ਆਪ ਨੂੰ ਬਹੁਤ ਵੱਡਾ ਪ੍ਰਤੀਤ ਕਰਦਾ ਹੈ, ਪਰ ਤੇਰੀ ਅਸਲੀ ਅਵਸਥਾ ਹੈ ਵੀ ਜਿਵੇਂ ਪਾਣੀ ਤੇ ਬੁਲਬਲਾ ਹੈ। ਪਾਣੀ ਤੇ ਬੁਲਬਲਾ ਬਣ ਤਾਂ ਗਿਆ, ਇਹਨੂੰ ਆਮ ਰੂਪਾਂ ਵਿੱਚ ਆਪਾਂ ਦੋ ਤਰ੍ਹਾਂ ਵਿੱਚ ਬੋਲਦੇ ਹਾਂ, ਵੱਖ ਵੱਖ ਇਲਾਕਿਆਂ ਦੀ ਬੋਲੀ ਹੈ, ਕਿਤੇ ਬੁਦਬਦਾ ਕਹਿੰਦੇ ਤੇ ਕਿਤੇ ਬੁਲਬਲਾ ਕਹਿੰਦੇ ਹਨ। ਜਿਵੇਂ ਹਵਾ ਚੱਲਦੀ ਤੇ ਉਹ ਬੁਲਬਲਾ ਬਣਿਆ, ਹਵਾ ਚੱਲੀ ਤੇ ਮਿਟ ਗਿਆ, ਇਸੇ ਪ੍ਰਕਾਰ ਗੁਰਮੁਖੋ ਪਰਾਰਬ ਦੇ ਮੁਤਾਬਕ ਇਹ ਆਪਾਂ ਜੀਵ ਰੂਪੀ ਬੁਲਬਲੇ ਸੰਸਾਰ ਵਿੱਚ ਆਏ ਹਾਂ। ਜਦੋਂ ਪਰਾਰਬ ਮੁੱਕ ਗਈ ਉਦੋਂ ਆਪਾਂ ਨੂੰ ਜਾਣਾ ਹੀ ਪੈਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ, ਇਸ ਸਹਿਮਤ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਮਾਤਮਾ ਦੇ ਅੱਗੇ ਹਾੜਾ ਕੱਢ, ਉਹਦੇ ਅੱਗੇ ਤਰਲਾ ਲੈ, ਔਰ ਉਹਦੇ ਵਾਸਤੇ ਗੁਰਮੁਖੋ ਇੱਕੋ ਇੱਕ ਤਰੀਕਾ ਹੈ, ਆਪਾਂ ਗੁਰੂ ਕੇ ਸਿੱਖ ਹਾਂ, ਇਹਦੇ ਤੋਂ ਵੱਡਾ ਕੋਈ ਮੰਤਰ ਨਹੀਂ। ਉਹ ਤਰੀਕਾ ਇਹ ਹੈ, ਸਾਰੇ ਬੋਲੋ ਸਤਿਨਾਮ ਵਾਹਿਗੁਰੂ। ਹਾਂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ।
ਅੱਜ ਦੇ ਜ਼ਮਾਨੇ ਦਾ ਸੁਭਾਅ ਬਣ ਗਿਆ ਹੈ ਹਰ ਗੱਲ ਤੇ ਤਰਕ ਕਰਨੀ, ਮੁਆਫੀ ਦੇਣੀ। ਸਾਡੇ ਅੰਦਰ ਸ਼ਰਧਾ ਘੱਟ ਹੈ ਤੇ ਸ਼ੰਕਾ ਜ਼ਿਆਦਾ, ਨੁਕਤਾਚੀਨੀ ਜ਼ਿਆਦੀ, ਇਹ ਸਾਡਾ ਸੁਭਾਅ ਬਣ ਗਿਆ। ਇਹ ਲਫ਼ਜ਼ ਮੈਨੂੰ ਕਿਉਂ ਕਹਿਣੇ ਪਏ? ਭਾਈ ਸਾਹਿਬ ਜੀ ਨੇ ਹੁਕਮਨਾਮਾ ਲੈਣ ਤੋਂ ਪਹਿਲਾਂ ਪੜਿਆ ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗ੍ਰੰਥੀ ਸਿੰਘ ਉਹ ਵੀ ਇਹੋ ਹੀ ਪੜ੍ਹਦੇ ਨੇ ਤੇ ਸ਼ੰਕਾਵਾਦੀ ਨੇ ਸ਼ੰਕਾ ਕੀਤਾ ਵੀ ਗਿਆਨੀ ਜੀ ਸਾਹਿਬ ਕਿਉਂ ਲਾਉਂਦੇ ਨੇ। ਮੈਂ ਸਦਕੇ ਜਾਵਾਂ ਖੋਜੀ ਦੇ, ਖੋਜੀ ਬੜੇ ਆਉਂਦੇ ਇੱਥੇ, ਸ਼ਰਧਾ ਕੱਢਦੇ, ਨੁਕਤਾ ਚ ਇੰਨੀ ਜ਼ਿਆਦੀ। ਸਾਹਿਬ ਦਾ ਅਰਥ ਹੁੰਦਾ ਹਾਈਨੈਸ, ਹਿਜ ਹਾਈਨੈਸ, ਸੁਪਰੀਮ ਪਾਵਰ। ਆਪਾਂ ਤਾਂ ਬਹੁਤੇ 47 ਤੋਂ ਬਾਅਦ ਆਏ ਹਾਂ। ਬਚਪਨ ਵਿੱਚ ਨਿੱਕੇ ਨਿੱਕੇ ਖਿਡੌਣੇ ਹੁੰਦੇ ਸਨ, 47 ਤੋਂ ਪਹਿਲਾਂ ਦੇ ਬਣੇ ਵੇਖੇ ਤੇ ਲਿਖਿਆ ਹੁੰਦਾ ਸੀ ਮੇਮ ਸਾਹਿਬ। ਇਹ ਸਾਹਿਬ ਤੇ ਮੇਮ ਹੈ, ਇਹ ਗੁਰੂ ਨੇ ਕਿਰਪਾ ਕੀਤੀ ਵੀ ਸਾਡਾ 47 ਤੋਂ ਬਾਅਦ ਹੀ ਜਨਮ ਹੋਇਆ, ਸਾਹਿਬ ਮੇਮਾ ਚਲੇ ਗਏ। ਸਾਹਿਬ ਦਾ ਭਾਵ ਦਾ ਸਤਿਕਾਰ ਜੋ ਉੱਚੀ ਅਸਥੀ, ਇਸ ਕਾਰਨ ਕਰਕੇ ਸਾਡੇ ਸਿੰਘ ਸਾਹਿਬ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਨੇ ਸਾਹਿਬ ਸ਼ਬਦ ਵਰਤਿਆ ਹੈ ਤੇ ਜਿਨ੍ਹਾਂ ਨੁਕਤਾ ਚੀਤੀ ਉਹਨਾਂ ਨੂੰ ਜਵਾਬ ਇਹ ਹੈ ਵੀ ਗੁਰਮੁਖਾ ਸਾਰਿਆਂ ਤੋਂ ਉੱਚਾ ਤੇ ਸਤਿਕਾਰਯੋਗ ਕੇਵਲ ਤੇ ਕੇਵਲ ਵਾਹਿਗੁਰੂ ਹੈ। ਇਸ ਕਾਰਨ ਕਰਕੇ ਇਹ ਗੁਰੂ ਕੀ ਲਾਲ ਵਾਹਿਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਸ਼ੰਕੇ ਦਾ ਜਵਾਬ ਹੈ। ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਤੀਜੇ ਘਰ ਸੁਰਤਾਲ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਦੂਜਾ ਇੱਕ ਹੋਰ ਸ਼ੰਕਾ ਵੀ ਭਾਈ ਸਾਹਿਬ ਜਿੰਨੀ ਬਾਣੀ ਹੈ ਇਹ ਅੱਖਰਾਂ 'ਚ ਹੈ, ਲੇਕਿਨ ਜਿਹੜਾ ਇੱਕ ਹੈ ਇਹ ਅੰਕ ਵਿੱਚ ਕਿਉਂ? ਆਪਾਂ ਜੋ 1, 2, 3 ਲਿਖਦੇ ਹਾਂ ਉਹਨੂੰ ਕਹਿੰਦੇ ਨੇ ਅੰਕ, ਜਿਹੜਾ ਬਾਕੀ ਦੇ 35 ਅੱਖਰੀ ਪੰਜਾਬੀ ਦੇ ਆਪਣੇ ਹੈ ਉਹਨੂੰ ਆਪਾਂ ਕਹਿੰਦੇ ਅੱਖਰ। ਉਹ ਸ਼ੰਕਾਵਾਦੀਆਂ ਨੇ ਦੂਜਾ ਸ਼ੰਕਾ ਕੀਤਾ ਵੀ ਗਿਆਨੀ ਜੀ ਇੱਥੇ ਈੜੀ ਨੂੰ ਸਿਹਾਰੀ ਤੇ ਕੱਕਾ ਇਹ ਕਿਉਂ ਲਿਖਿਆ ਗੁਰੂ ਪਾਤਸ਼ਾਹ ਨੇ? ਪਹਿਲੀ ਗੱਲ ਤਾਂ ਉਹਨਾਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਇਹ ਹੈ ਭਈ ਗੁਰੂ ਦੀ ਗੱਲ ਨੂੰ ਗੁਰੂ ਜਾਣਦਾ ਹੈ, ਗੁਰੂ ਦੀ ਗੱਲ ਨੂੰ ਸਮਝਣ ਦੀ ਸਾਡੇ 'ਚ ਸਮਰੱਥਾ ਨਹੀਂ। ਪਰ ਜੋ ਮੈਂ ਪੜ੍ਹਾਇਆ ਉਸਤਾਦ ਜੀ ਨੇ ਉਹਦੇ ਮੁਤਾਬਕ ਈੜੀ ਨੂੰ ਸਿਹਾਰੀ ਤੇ ਕੱਕਾ ਇਸ ਕਰਕੇ ਨਹੀਂ ਲਿਖਿਆ, ਅਗਰ ਈੜੀ ਕੱਢ ਲਈ ਜਾਏ ਤੇ ਇੱਕ ਨਹੀਂ ਬਣੇਗਾ, ਅਗਰ ਉਹਦੇ 'ਚੋਂ ਕੱਕਾ ਹਟਾ ਲਿਆ ਜਾਏ ਤੇ ਇੱਕ ਨਹੀਂ ਬਣੇਗਾ, ਉਹਦੀ ਈੜੀ ਨੂੰ ਸਿਹਾਰੀ ਕੱਢੀ ਜਾਏ ਤੇ ਸ਼ੁੱਧ ਆਚਾਰਨ ਇੱਕ ਨਹੀਂ ਬਣੇਗਾ। ਲੇਕਿਨ ਜਿਹੜਾ ਇੱਕ ਅੰਕ ਵਾਲਾ ਏਕ ਹੈ ਨਾ, ਇਹ ਭਾਵੇਂ 2 ਫੁੱਟ ਹੋਵੇ, 2 ਇੰਚ ਹੋਵੇ, 2 ਸੈਂਟੀਮੀਟਰ ਹੋਵੇ, ਇਹਦੀ ਤਾਕਤ ਨਹੀਂ ਕਰ ਸਕਦੀ। ਇਸ ਕਰਕੇ ਗੁਰੂ ਨੇ ਪਹਿਲਾਂ ਇੱਕ ਅੰਕ ਲਾਇਆ, ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਗੁਰੂ ਦੀ ਕਿਰਪਾ ਦੀ ਰੱਖਿਆ ਕਰਦਾ ਹੈ।
ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ।
ਇਹਨਾਂ ਦੇ ਅਰਥ ਕਰਨ ਵਾਸਤੇ ਦੂਜੀ ਪੰਕਤੀ ਤੋਂ ਸਾਨੂੰ ਪੜ੍ਹਾਇਆ ਗਿਆ ਵੀ ਇੱਥੋਂ ਅਰਥ ਕਰਕੇ ਫਿਰ ਇੱਥੇ ਆਉਣਾ, ਕਰ ਕਿਰਪਾ ਉਦਰ ਹਰ ਨਾਗਰ। ਹੇ ਵਾਹਿਗੁਰੂ ਮੇਰੇ ਤੇ ਮਿਹਰ ਕਰ, ਮੈਂ ਇਹ ਸੰਸਾਰ ਸਾਗਰ ਤੋਂ ਉਤਰ ਜਾਂ। ਅੱਗੋਂ ਪ੍ਰਮਾਤਮਾ ਪੁੱਛਦਾ ਵੀ ਭਾਈ ਤੈਨੂੰ ਕੀ ਪਰੇਸ਼ਾਨੀ ਹੈ, ਕਿਉਂ ਅਰਦਾਸਾਂ ਬੇਨਤੀਆਂ ਕਰਦੀਆਂ ਵੀ ਮੈਨੂੰ ਬਚਾ ਲਓ? ਉਹਦਾ ਜਵਾਬ ਇਹ ਹੈ, ਮਿਥਨ ਮੋਹ ਅਗਨ ਸੋਕ ਸਾਗਰ। ਜਿਹੜਾ ਇਹ ਮਿੱਥੇ ਪਦਾਰਥ ਨੇ ਨਾ ਇਹਨਾਂ ਦਾ ਮੋਹ ਜਿਵੇਂ ਅੱਗ ਵਿੱਚ ਪੈ ਕਰਕੇ ਕੁਝ ਸੜਦਾ ਹੈ, ਇਸ ਪ੍ਰਕਾਰ ਮੈਂ ਮਿੱਥੇ ਪਦਾਰਥਾਂ ਦੇ ਮੋਹ ਵਿੱਚ ਪੈ ਕੇ ਸੜ ਰਿਹਾ ਹਾਂ। ਜਿਹੜਾ ਮਿੱਥਿਆ ਸ਼ਬਦ ਹੈ ਇਹਦੇ ਅਰਥ ਇਹ ਨੇ, ਜਿਹੜਾ ਵਰਤਮਾਨ ਸਮੇਂ ਤੇ ਪ੍ਰਤੀਤ ਹੋਵੇ, ਨਾ ਪਹਿਲਾਂ ਹੋਵੇ ਤੇ ਨਾ ਬਾਅਦ ਵਿੱਚ। ਆਪਾਂ ਜਿੰਨੇ ਵੀ ਸਰੀਰ ਬੈਠੇ ਹਾਂ ਨਾ, ਆਪਾਂ ਮਿੱਥੇ ਹੋਏ ਹਾਂ। ਕੁਝ ਸਮਾਂ ਪਹਿਲਾਂ ਆਪਾਂ ਨਹੀਂ ਸਾਂ, ਕੁਝ ਸਮੇਂ ਤੋਂ ਬਾਅਦ ਆਪਾਂ ਨਹੀਂ ਰਹਿਣਾ, ਪਰ ਕੇਵਲ ਤੇ ਕੇਵਲ ਵਰਤਮਾਨ ਸਮੇਂ ਤੇ ਪ੍ਰਤੀਤ ਹੋ ਰਹੇ, ਇਹਨੂੰ ਕਹਿੰਦੇ ਨੇ ਮਿੱਥਿਆ। ਜੇ ਕੋਈ ਪੁੱਛੇ ਨਾ ਵੀ ਮਿੱਥਿਆ ਦਾ ਅਰਥ ਕੀ ਹੈ, ਇਹਦਾ ਅਰਥ ਹੈ ਵੀ ਨਾ ਪਹਿਲਾਂ ਹੋਵੇ ਨਾ ਬਾਅਦ ਵਿੱਚ ਹੋਵੇ, ਕੇਵਲ ਤੇ ਕੇਵਲ ਵਰਤਮਾਨ ਸਮੇਂ ਤੇ ਪ੍ਰਤੀਤ ਹੋਵੇ। ਵਰਤਮਾਨ ਸਮੇਂ ਤੇ ਆਪਾਂ ਇਹਦੀ ਪਕੜ ਵਿੱਚ ਕਿਵੇਂ ਆ, ਇਹਦਾ ਗੁਰਮੁਖੋ ਗ੍ਰੰਥਾਂ ਵਿੱਚ ਵਿਦਵਾਨਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਵੀ ਇੱਕ ਰਾਜੇ ਦਾ ਬੇਟਾ ਬੜਾ ਬਿਮਾਰ ਹੈ ਤੇ ਪੁੱਤਰ ਬਿਮਾਰ ਨੂੰ ਵੇਖ ਕਰਕੇ ਰਾਜੇ ਦੇ ਮਨ ਨੂੰ ਚੈਨ ਕਿੱਥੇ, ਨੀਂਦ ਕਿੱਥੇ, ਨੀਂਦ ਉੱਡ ਗਈ। ਪਰ ਆਪਾਂ ਦੂਜੇ ਪਾਸੇ ਇਹ ਵੀ ਸੁਣਦੇ ਵੀ ਨੀਂਦ ਸੂਲੀ ਤੇ ਵੀ ਆ ਜਾਂਦੀ ਹੈ, ਇਹ ਕਹਾਵਤ ਹੈ ਵੀ ਨੀਂਦ ਸੂਲੀ ਤੇ ਵੀ ਆ ਜਾਂਦੀ। ਪਤਾ ਨਹੀਂ ਪੁੱਤਰ ਚਾਰ ਦਿਨ ਬਿਮਾਰ ਰਿਹਾ, ਪੰਜ ਦਿਨ ਬਿਮਾਰ ਰਿਹਾ, ਨੀਂਦ ਆਵੀ ਹੋ ਗਈ, ਪੁੱਤਰ ਦੇ ਨਾਲ ਹੀ ਉਹਦੇ ਬਿਸਤਰੇ ਤੇ ਲੰਮਾ ਪਿਆ ਤੇ ਰਾਜੇ ਨੂੰ ਬਾਪ ਨੂੰ ਨੀਂਦ ਆ ਗਈ। ਭਾਣਾ ਰੱਬ ਦਾ, ਰਾਜੇ ਦੀ ਰਾਣੀ ਬੱਚੇ ਦੀ ਮਾਂ ਆਪਣੇ ਪੁੱਤਰ ਦੀ ਪੈਣ ਵਾਲੇ ਪਾਸੇ ਵੱਲ ਵੇਖਦੀ ਹੈ, ਚਿਹਰੇ ਵੱਲ ਤੱਕਦੀ ਹੈ, ਬੱਚੇ ਨੇ ਹੌਕਾ ਲਿਆ, ਪ੍ਰਾਣ ਨਿਕਲ ਗਏ, ਰਾਣੀ ਦੀ ਧਾਰ ਨਿਕਲ ਗਈ ਤੇ ਉਹਨੇ ਆਪਣੇ ਪਤੀ ਨੂੰ ਉਠਾਇਆ ਵੀ ਆਪਾਂ ਲੁੱਟੇ ਗਏ, ਦੁਨੀਆ 'ਚ ਨੇਰ ਹੋ ਗਿਆ, ਆਪਣਾ ਪੁੱਤ ਮਰ ਗਿਆ। ਬੇਨਤੀ ਕਰ ਰਿਹਾ ਕਿ ਮਾਇਆ ਦਾ ਮੋਹ ਮਿੱਥੇ ਪਦਾਰਥਾਂ ਤੇ ਸਾਡੀ ਪਕੜ ਕਿਵੇਂ, ਪਰ ਇਹ ਹੈ ਨਹੀਂ। ਰਾਣੀ ਹਲੂਣਿਆ ਜਾ ਖੁੱਲੀ, ਰਾਜਾ ਹੱਸਦਾ ਤੇ ਰਾਣੀ ਨੇ ਪ੍ਰਤੀਤ ਕੀਤਾ ਵੀ ਸ਼ਾਇਦ ਪੁੱਤਰ ਦੀ ਮੌਤ ਕਰਕੇ ਦੇ ਮਨ ਤੇ ਸੱਟ ਲੱਗੀ ਤੇ ਇਹਦੀ ਹੋਸ਼ ਗੁੰਮ ਹੋ ਗਈ ਹੈ। ਕਹਿਣ ਲੱਗੀ ਰਾਜਾ ਸਾਹਿਬ ਆਪਣੇ ਆਪ ਨੂੰ ਸੰਭਾਲੋ, ਦੁਨੀਆ 'ਚ ਨੇਰ ਹੋ ਗਿਆ, ਆਪਣਾ ਬੇਟਾ ਤੁਰ ਗਿਆ। ਰਾਜਾ ਫਿਰ ਵੀ ਹੱਸੀ ਜਾਂਦਾ ਵਾਰ ਵਾਰ ਕਹਿਣ ਤੇ, ਰਾਜਾ ਕਹਿਣ ਲੱਗਾ ਰਾਣੀ ਚੌਂ ਨੂੰ ਰੋਵਾਂ ਕਿ ਇੱਕ ਨੂੰ ਰੋਵਾਂ। ਰਾਣੀ ਹੈਰਾਨ, ਕਹਿੰਦੀ ਜੀ ਚਾਰ ਕਿਹੜੇ ਨੇ? ਰਾਜਾ ਕਹਿੰਦਾ ਰਾਣੀ ਜਦੋਂ ਤੂੰ ਮੈਨੂੰ ਹਲੂਣਿਆ ਸੀ ਨਾ, ਉਦੋਂ ਸੁਪਨੇ ਦੇ ਵਿੱਚ ਮੇਰਾ ਬਾਗ ਪਰਿਵਾਰ ਮੈਂ ਵੇਖਿਆ, ਮੇਰੀਆਂ ਧੀਆਂ, ਮੇਰੇ ਪੁੱਤਰ, ਮੇਰੀਆਂ ਨੂੰਹਾਂ, ਮੇਰੇ ਪੋਤੇ ਚੌਂ ਪਾਸੀ ਮੇਰੇ ਨਾਲ ਹੱਸ ਹੱਸ ਕੇ ਗੱਲਾਂ ਕਰਦੇ ਸਨ, ਤੇ ਜਦੋਂ ਤੂੰ ਮੈਨੂੰ ਹਲੂਣਿਆ ਤੇ ਮੇਰੀ ਜਾਗ ਖੁੱਲ ਗਈ, ਉਹ ਚਾਰੇ ਦੇ ਚਾਰੇ ਪੁੱਤਰ ਅੱਖਾਂ ਤੋਂ ਦੂਰ ਹੋ ਗਏ। ਹੈ ਤਾਂ ਗੁਰਮੁਖੋ ਦ੍ਰਿਸ਼ਟਾਂਤ, ਲੇਕਿਨ ਹੈ ਅਸਲੀਅਤ। ਜਿਵੇਂ ਉਹ ਸੁਪਨਾ ਸੀ ਨਾ, ਤੇ ਆਪਾਂ ਸੁਪਨੇ ਵਿੱਚ ਪਦਾਰਥ ਵੇਖੇ ਤੇ ਆਪਾਂ ਪ੍ਰਸੰਨ, ਇਸੇ ਤਰ੍ਹਾਂ ਆਪਾਂ ਜਿੱਥੇ ਬੈਠੇ ਗੁਰਮੁਖੋ ਵੀ ਇੱਕ ਸੁਪਨਾ ਹੈ। ਬਾਬੇ ਦੀ ਬਾਣੀ, ਜਗ ਜੀਵਨ ਐਸਾ ਸੁਪਨੇ ਜੈਸਾ, ਜਿਹੜੇ ਇਹ ਦੁਨੀਆਂ ਦੇ ਪਦਾਰਥ ਨੇ ਇਹ ਸੁਪਨੇ ਦੇ ਵੱਤ ਨੇ, ਪਰ ਮੇਰੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਜਿਹੜੇ ਮਿੱਥੇ ਪਦਾਰਥਾਂ ਦਾ ਮੂੰਹ ਹੈ ਉਹ ਅੱਗ ਦੀ ਤਰ੍ਹਾਂ ਮੈਨੂੰ ਸਾੜ ਰਿਹਾ ਹੈ, ਇਸ ਕਰਕੇ ਮੇਰੇ ਤੇ ਕਿਰਪਾ ਕਰੋ।
ਚਰਨ ਕਮਲ ਸਰਣਾਏ ਨਾਰਾਇਣ,
ਰੋਗ ਦਾਰੂ ਦੋਵੇਂ ਬੁਝੇ ਸੋ ਵੈਦ ਸੁਜਾਣ। ਆਪਾਂ ਦਵਾਈ ਲੈਂਦੇ ਹਾਂ, ਡਾਕਟਰ ਸਾਹਿਬ ਸਾਨੂੰ ਪਰਚੀ ਦੇ ਦਿੰਦੇ ਤੇ 500 ਰੁਪਇਆ ਫੀਸ ਲੈ ਲੈਂਦੇ, ਦਵਾਈ ਕੋਈ ਵੀ ਨਹੀਂ। ਦੁਕਾਨ ਤੇ ਆਣ ਕੇ ਦਵਾਈ ਲਈ ਤੇ ਦਵਾਈ ਆਈ 75 ਰੁਪਏ ਦੀ, ਤੇ ਆਪਾਂ ਮਨ ਵਿੱਚ ਵਿਚਾਰ ਕੀਤੀ ਵੀ ਡਾਕਟਰ ਨੇ ਇਵੇਂ ਹੱਥ ਲਾ ਕੇ ਤੇ 500 ਰੁਪਇਆ ਲੈ ਲਿਆ ਤੇ ਦਵਾਈ ਤਾਂ 75 ਦੀ। ਨਹੀਂ ਨਹੀਂ, ਉਹਨੇ 500 ਰੁਪਈਆ ਤਾਂ ਲਿਆ ਵੀ ਉਹਨੂੰ ਰੋਗ ਦੀ ਪਛਾਣ ਹੈ, ਪਰ ਮੈਡੀਕਲ ਸਟੋਰ ਵਾਲੇ ਨੂੰ ਰੋਗ ਦੀ ਪਛਾਣ ਨਹੀਂ। ਇਸ ਪ੍ਰਕਾਰ ਗੁਰਮੁਖੋ ਗੁਰੂ ਨਾਨਕ ਦਾ ਦਰ ਤਾਂ ਵੱਡਾ ਹੈ, ਸਾਡੇ ਗੁਰੂ ਸਾਹਿਬਾਨ ਤਾਂ ਮਹਾਨ ਨੇ, ਨਾਲ ਰੋਗ ਵੀ ਦੱਸਦੇ ਤੇ ਨਾਲ ਦਵਾਈ ਵੀ ਦੱਸਦੇ ਨੇ। ਪਹਿਲਾਂ ਆਪਾਂ ਪੜ੍ਹਿਆ ਵੀ ਪਦਾਰਥਾਂ ਦਾ ਮੋਹ ਮੇਰੇ ਤੇ ਹਾਵੀ ਹੈ, ਮੈਨੂੰ ਸਾੜ ਰਿਹਾ, ਤੇ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਸਾਡੇ ਬਾਪ ਨੇ, ਅਸੀਂ ਉਹਨਾਂ ਦੇ ਬੱਚੇ ਬੱਚੀਆਂ। ਉਹ ਕਹਿੰਦੇ ਪੁੱਤਰ ਹੌਸਲਾ ਕਰ, ਘਬਰਾ ਨਾ, ਆ ਮੈਂ ਤੈਨੂੰ ਤਰੀਕਾ ਦੱਸਾਂ, ਕਰੋ ਕਿਰਪਾ। ਕਹਿੰਦੇ ਚਰਨ ਕਮਲ ਸਰਨਾਏ ਨਰਾਇਣ, ਜਿਹੜਾ ਅਵਿਦਿਆ ਕਾਲਖ ਤੋਂ ਰਹਿਤ ਪਰਮਾਤਮਾ ਨਾ, ਤੂੰ ਕੇਵਲ ਤੇ ਕੇਵਲ ਉਹਦੀ ਸ਼ਰਨ ਵਿੱਚ ਜਾਣਾ ਕਰ। ਆਪਾਂ ਤਾਂ ਉਹਦੀ ਸ਼ਰਨ ਵਿੱਚ ਹੀ ਨਹੀਂ ਜਾਂਦੇ। ਮੈਨੂੰ ਇੱਕ ਪਾਰਟੀ ਸਿੰਘ ਨੇ ਬੜੇ ਭਰੇ ਮਨ ਨਾਲ ਗੱਲ ਸੁਣਾਈ, ਕਹਿੰਦਾ ਗਿਆਨੀ ਜੀ, ਅਸੀਂ ਕਿਸੇ ਦੇ ਘਰ ਪਾਠ ਕੀਤਾ, ਉਹਨਾਂ ਦੇ ਬੇਟੇ ਨੇ ਬਾਹਰ ਜਾਣਾ ਸੀ, ਪਾਠ ਦਾ ਭੋਗ ਪੈ ਗਿਆ ਤੇ ਅਗਲੇ ਦਿਨ ਫਲਾਈਟ ਸੀ, ਤੇ ਘਰ ਵਾਲੇ ਗੱਲਾਂ ਕਰਨ ਵੀ ਪਹਿਲਾਂ ਹੁਣ ਆਪਾਂ ਕਾਕੇ ਨੂੰ ਕੱਲ੍ਹ ਤੋਂ ਪਹਿਲਾਂ ਨਕੋਦਰ ਕਬਰ ਤੇ ਮੱਥਾ ਟਿਕਾ ਲਿਆਈਏ। ਇਹ ਮੈਨੂੰ ਕੱਲ੍ਹ ਕਿਸੇ ਗ੍ਰੰਥੀ ਨੇ ਗੱਲ ਦੱਸੀ, ਬੜਾ ਦੁਖੀ ਮਨ ਕਰਕੇ। ਕਹਿੰਦਾ ਗਿਆਨੀ ਜੀ, ਕੀ ਦੱਸੋਗੇ ਵੀ ਉਹਨਾਂ ਦਾ ਨਿਸ਼ਚਾ ਕਬਰ ਤੇ ਨਿਚਾ ਜਾਂ ਗੁਰੂ ਕੀ ਬਾਣੀ ਤੇ? ਪਾਠ ਵੀ ਕਰਵਾ ਲਿਆ ਤੇ ਮਨ ਦੀ ਸੂਈ ਅਜੇ ਵੀ ਕਬਰ ਤੇ, ਗੁਰਮਤ ਨਹੀਂ। ਮੈਂ ਥਾਂ ਥਾਂ ਤੇ ਕਹਿੰਦਾ, ਮੈਂ ਹੁਣ ਵੀ ਕਹਿੰਦਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਇੱਕ ਸੈਕਿੰਡ ਵੀ ਤੇਰੇ ਚਰਨਾਂ ਤੋਂ ਮਨ ਪਾਸੇ ਨਾ ਜਾਵੇ, ਜੇ ਜਾਵੇ ਤੇ ਜਾਣ ਕਰਨੀ, ਪਹਿਲਾਂ ਜਾਣ ਕਰ ਲਈ, ਉਹ ਸਮਾਂ ਆਵੇ ਹੀ ਨਾ। ਦੁੱਖ ਆਵੇ ਕਰਮਾਂ ਦੇ ਮੁਤਾਬਕ ਸਾਡੇ ਤੇ ਰਹਿਮਤ ਕਰੀ, ਉਹਨੂੰ ਜਲ ਲਈਏ। ਜੇ ਸੁੱਖ ਹੈ ਤੇ ਇਹ ਵੀ ਤੇਰੀ ਦਾਤ ਹੈ, ਪਰ ਕਿਰਪਾ ਕਰੀ ਆਪਣੇ ਚਰਨਾਂ ਤੋਂ ਪਾਸੇ ਨਾ ਕਰੀ। ਗੁਰੂ ਪਾਤਸ਼ਾਹ ਕਿਰਪਾ ਕਰਨ। ਮੇਰੇ ਪਾਤਸ਼ਾਹ ਕਹਿੰਦੇ, ਜਿਹੜਾ ਅਵਿਦਿਆ ਕਾਲਖ ਤੋਂ ਰਹਿਤ ਪਰਮਾਤਮਾ ਨਾ, ਕੇਵਲ ਤੇ ਕੇਵਲ ਉਹਦੇ ਚਰਨ ਕਮਲਾਂ ਵਿੱਚ ਜਾਣਾ ਕਰੀਏ।
ਦੀਨਾ ਨਾਥ ਭਗਤ ਪਰਾਇਣ,
ਦੀਨ ਦੀਨ ਤੂੰ ਪਾਵਨ ਮਾਣਾ, ਜਿਹਨੂੰ ਕੋਈ ਨਾ ਝੱਲੇ, ਅਨਾਥ ਮੇਰਾ ਕੋਈ ਮਾਲਕ ਨਹੀਂ, ਧੱਕੇ ਖਾਨਾ ਹੈ, ਪਰ ਇਹ ਸੁਣਿਆ ਤੂੰ ਭਗਤਾਂ ਦੇ ਪ੍ਰਾਣੇ ਨੇ, ਭਗਤ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰ ਲੈਂਦਾ, ਮੈਂ ਨਿਮਾਣਾ ਹੋ ਕਰਕੇ ਭੈ ਦੇ ਸਹਿਤ ਤੇਰੇ ਚਰਨਾਂ ਦਾ ਆਸਰਾ ਲੈਣਾ ਕੀਤਾ ਹੈ ਜੀ,
ਰਹਾਉ
ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਅਨਾਥਾ ਨਾਥ ਭਗਤ ਭੈ ਮੇਟਨ,
ਭਾਈ ਜਿਨ੍ਹਾਂ ਦਾ ਕੋਈ ਨੀ ਉਹਨਾਂ ਦਾ ਮਾਲਕ ਵਾਹਿਗੁਰੂ, ਤੇ ਜਿਹੜੇ ਉਹਦੇ ਭਗਤ ਨੇ ਉਹਨਾਂ ਦਾ ਭੈ ਚੱਕ ਦਿੰਦਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਰਹਿਣ ਹੀ ਨਹੀਂ ਦਿੰਦਾ।
ਸਾਧ ਸੰਗ ਜਮ ਦੂਤ ਨਾ ਭੇਟਨ,
ਗੁਰਮੁਖਾ ਸਾਧ ਸੰਗਤ ਵਿੱਚ ਆਇਆ ਆਇਆ ਕਰ, ਜਿਹੜਾ ਜਮ ਦਾ ਦੂਤ ਤੇਰੇ ਲਾਗੇ ਨਹੀਂ ਆਏਗਾ। ਆਪਾਂ ਰਾਤ ਨੂੰ ਬਰਾਜਣ ਲੱਗੇ ਹਾਂ, ਗੁਰਮੁਖ ਸੋਹਲੇ ਦਾ ਪਾਠ ਕਰਦੇ ਹਾਂ, ਤੇ ਸੋਹਲੇ ਦੇ ਪਾਠ ਤੋਂ ਪਹਿਲਾਂ ਗੁਰੂ ਕੇ ਲਾਲ ਮਾਈ ਭਾਈ ਇਹ ਵੀ ਪੜ੍ਹਦੇ ਨੇ ਕਿ ਜਿਹੜੇ ਪਰਿਪੂਰਨ ਪਰਮਾਤਮਾ ਦੀ ਚਰਨ ਸ਼ਰਨ ਵਿੱਚ ਨੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੋਟੇ ਨਿਕਟ ਨਾ ਜਾਈਓ ਦੂਤ। ਜਿਹੜਾ ਧਰਮ ਰਾਜਾ ਨਾ ਜਮਨੂਦ, ਜਿਹਨੂੰ ਇਸਲਾਮ ਵਾਲਿਆਂ ਨੇ ਅਜਰਾਈਲ ਫਰੇਖਤਾ ਕਿਹਾ, ਜਿਹਨੂੰ ਕਈ ਧਰਮ ਰਾਜਾ ਕਹਿੰਦੇ ਨੇ, ਕਹਿੰਦੇ ਉਹ ਧਰਮ ਰਾਜੇ ਨੇ ਆਪਣੇ ਦੂਤਾਂ ਨੂੰ ਆਖਿਆ, ਭਲਿਓ ਜਿੱਥੇ ਪਰਮੇਸ਼ਰ ਦੀ ਵਡਿਆਈ ਹੋਵੇ ਉੱਥੇ ਭੁੱਲ ਕੇ ਨਹੀਂ ਜੇ ਜਾਣਾ, ਤੇ ਜੇ ਭਲਾ ਤੁਸੀਂ ਗੁਸਤਾਖੀ ਕਰ ਲਈ, ਗਲਤੀ ਕਰ ਲਈ, ਤੇ ਨਾ ਤੁਹਾਡਾ ਬਚਾਅ ਤੇ ਨਾ ਮੇਰਾ ਬਚਾਅ ਹੈ। ਧਰਮ ਰਾਜਾ ਵੀ ਇੰਨਾ ਡਰਦਾ ਹੈ। ਨਾਲ ਹੀ ਗੁਰੂ ਕੀ ਬਾਣੀ ਦੱਸਿਆ ਹੈ ਵੀ ਗਿਆਨੀ, ਜੇ ਭਲਾ ਕਿਤੇ ਧਰਮ ਰਾਜਾ ਮਿਲ ਪੈ ਤੇ ਖਤਰਾ ਤਾਂ ਨਹੀਂ? ਤੁਹਾਡਾ ਆਮ ਪੇਂਡੂ ਲੋਕਾਂ ਦਾ ਸਵਾਲ ਵੀ ਗਿਆਨੀ, ਜੇ ਕਿਤੇ ਸੁਭਾਵਿਕ ਜਿਵੇਂ ਆਪਾਂ ਕਹਿੰਦੇ ਵੀ ਤੁਰਿਆ ਜਾਂਦਾ ਬਾਜ਼ਾਰ 'ਚ ਮੈਨੂੰ ਫਲਾਨਾ ਮਿਲ ਗਿਆ, ਤੇ ਕਹਿੰਦੇ ਗਿਆਨੀ ਜੇ ਕਿਤੇ ਭਲਾ ਉਹਦੇ ਨਾਲ ਮੁਕਾਬਲਾ ਹੋ ਜਾਏ ਤੇ ਸਾਨੂੰ ਪੁੱਛੇਗਾ ਤਾਂ ਨਹੀਂ? ਇਹਦਾ ਜਵਾਬ ਵੀ ਗੁਰਮੁਖੋ ਗੁਰੂ ਕੀ ਬਾਣੀ 'ਚ ਹੈ, ਜਮ ਕਾਲ ਮਿਲੇ ਦੇ ਭੇਟ ਸੇਵਕ ਨੇ ਧੋਈ। ਪਹਿਲੀ ਗੱਲ ਤਾਂ ਉਹਦੀ ਤਾਕਤ ਨਹੀਂ ਵੀ ਸਾਡੇ ਲਾਗਿਓਂ ਦੀ ਲੰਘ ਜਾਏ, ਤੇ ਜੇ ਭਲਾ ਬਾਈ ਚਾਂਸ ਮਿਲ ਪਏ ਬਾਈ ਚਾਂਸ, ਤੇ ਉਹਨੇ ਕਹਿਣਾ ਭਾਈ ਸਾਹਿਬ ਤੁਸੀਂ ਗੁਰੂ ਕੇ ਸਿੱਖ ਹੋ ਤੇ ਮੈਨੂੰ ਕੋਈ ਸੇਵਾ ਦੱਸੋ। ਸੇਵਾ ਕਰ ਲਈ ਤਾਂ ਕਹਿ ਸਕਦਾ ਪਰ ਸਾਨੂੰ ਡਰਾ ਨਹੀਂ ਸਕਦਾ। ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਜਮ ਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ। ਭਈ ਮੈਂ ਅੱਜ ਵੀ ਹਾਜ਼ਰਾਂ ਤੇ ਕਿਤੇ ਲੋੜ ਪਈ ਤੇ ਦਾਸ ਨੂੰ ਹੁਕਮ ਕਰਿਆ ਜੇ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ ਭਾਈ ਉਹਦੀ ਰਹਿਮਤ ਨੂੰ ਪ੍ਰਾਪਤ ਕਰ ਲਈ ਸਾਧ ਸੰਗਤ ਕਰਿਆ ਕਰ। ਜਿਹੜਾ ਜਮਦੂਤ ਹੈ ਉਹ ਤੇਰੇ ਲਾਗੇ ਨਹੀਂ ਆਵੇਗਾ, ਮਿਲਾਪ ਨਹੀਂ ਹੋਵੇਗਾ, ਸੰਪਰਕ ਨਹੀਂ ਹੋਵੇਗਾ।
ਜੀਵਨ ਰੂਪ ਅਨੂਪ ਦਇਆਲਾ,
ਉਹ ਪਰਮਾਤਮਾ ਕੈਸਾ ਹੈ, ਦਇਆ ਦਾ ਘਰ ਹੈ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਜੇ ਕੋ ਦੀ ਵਡਿਆਈ ਕਰਨਾ ਵੀ ਚਾਹੇ ਨਾ, ਅਨੂਪ ਦਾ ਭਾਵ ਹੈ ਉਪਮਾ ਤੋਂ ਰਹਿਤ, ਉਹਦੀ ਉਪਮਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜਿਵੇਂ ਆਪਾਂ ਪਹਿਲਾਂ ਸੋਈਆ ਪੜ੍ਹਿਆ, ਹੁਕਮਨਾਮਾ ਲੈਣ ਤੋਂ ਪਹਿਲਾਂ ਭਾਟਵੀਰ ਕਹਿੰਦੇ ਨੇ ਮਹਾਰਾਜ ਪਹਿਲੀ ਗੱਲ ਤਾਂ ਗੰਗਾ ਦੀਆਂ ਤਰੰਗਾਂ ਜਿਹੜੀਆਂ ਲਹਿਰਾਂ ਨੇ ਇਹ ਮਣੀਆਂ ਗਿਣੀਆਂ ਨਹੀਂ ਜਾ ਸਕਦੀਆਂ। ਕਿੰਨਾ ਵੱਡਾ ਗੰਗਾ ਦਰਿਆ ਹੈ, ਕਿੰਨੀਆਂ ਲਹਿਰਾਂ ਨੇ। ਆਹ ਬਸੰਤ ਦਾ ਮੌਸਮ ਹੈ, ਮੌਸਮ ਬਹਾਰ ਹੈ, ਬੜੇ ਵਧੀਆ ਫੁੱਲ ਖਿੜੇ ਨੇ। ਉਹ ਭੱਟ ਕਹਿੰਦਾ ਵੀ ਦੁਨੀਆਂ ਦਾ ਕੋਈ ਬੰਦਾ ਬਸੰਤ ਦੇ ਮੌਸਮ ਦੇ ਫੁੱਲਾਂ ਦੀ ਗਿਣਤੀ ਨਹੀਂ ਕਰ ਸਕਦਾ। ਗੰਗਾ ਦੀਆਂ ਕਿੰਨੀਆਂ ਲਹਿਰਾਂ ਨੇ ਇਹ ਮਣੀਆਂ ਨਹੀਂ ਜਾ ਸਕਦੀਆਂ। ਸਮੁੰਦਰ ਵਿੱਚ ਕਿੰਨਾ ਕੁ ਪਾਣੀ ਇਹ ਕੋਈ ਮਿਲ ਨਹੀਂ ਸਕਦਾ। ਪਰ ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਹੋਣ ਕਰਕੇ ਸ਼ਾਇਦ ਕੋਈ ਮਿਲ ਲੈ, ਪਰ ਗੁਰੂ ਅਮਰਦਾਸ ਪਾਤਸ਼ਾਹ ਤੇਰੀ ਮਹਿਮਾ ਨੂੰ ਕੋਈ ਨਹੀਂ ਮਿਲ ਸਕਦਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਜੀਵਨ ਰੂਪ ਅਨੂਪ ਦਇਆਲਾ, ਤੂੰ ਦਇਆ ਦਾ ਘਰ ਹੈ, ਤੇਰੀ ਉਪਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਜੀਵਨ ਦਾਨ ਦੇਣ ਵਾਲਾ, ਤੂੰ ਚੇਤਨ ਸਤਾ ਦੇਣ ਵਾਲਾ ਹੈ।
ਰਾਵਣ ਗੁਣਾ ਕੱਟੀਐ ਜਮ ਜਾਲਾ,
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਰਾਵਣ ਤੂੰ ਭਾਵ ਉਚਾਰਨਾ, ਜਿਹੜੇ ਉਹਦੇ ਗੁਣ ਨੇ ਨਾ, ਜਿਵੇਂ ਆਪਾਂ ਜਾਪ ਸਾਹਿਬ ਚ ਪੜ੍ਹਦੇ ਹਾਂ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ, ਇਹ ਸਾਰੇ ਦੇ ਸਾਰੇ ਗੁਣ ਉਸ ਵਾਹਿਗੁਰੂ ਦੇ ਹਨ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਕੇ, ਰਮਣ ਤੋਂ ਭਾਵ ਉਚਾਰਨ ਕਰਕੇ ਬੋਲਣ ਕਰਕੇ ਕੱਟ ਗਏ ਜਮ ਜਾਲਾ। ਜਿਹੜਾ ਜਮਦਾ ਜਾਲ ਹੈ ਨਾ ਇਹ ਕੱਟਿਆ ਜਾਏਗਾ, ਜਮ ਤੈਨੂੰ ਪ੍ਰਭਾਵਿਤ ਨਹੀਂ ਕਰ ਸਕੇਗਾ, ਤੈਨੂੰ ਕਾਲ ਦਾ ਭੈ ਨਹੀਂ ਰਹੇਗਾ।
ਅੰਮ੍ਰਿਤ ਨਾਮ ਰਸਨ ਨਿਤ ਜਾਪੈ,
ਇਹਦੇ ਦੋ ਅਰਥ ਨੇ। ਇੱਕ ਤਾਂ ਇਹ ਹੈ ਮ੍ਰਿਤੂ ਤੋਂ ਰਹਿ ਜੋ ਪਰਮਾਤਮਾ ਦਾ ਨਾਮ ਹੈ, ਆਪਣੀ ਰਸਨਾ ਦੇ ਦੁਆਰਾ ਇਹਨੂੰ ਰੋਜ਼ਾਨਾ ਜਪਿਆ ਕਰ, ਪਹਿਲਾ ਅਰਥ ਇਹਦਾ ਇਹ ਹੈ। ਤੇ ਦੂਸਰਾ ਅਰਥ ਇਹ ਹੈ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਇਹਨੂੰ ਰਸਨਾ ਦੇ ਦੁਆਰਾ ਬੋਲ ਵੀ ਤੇ ਇਹਨੂੰ ਜਾਪੇ, ਜਾਣਨਾ ਵੀ ਕਰ, ਸਮਝਣਾ ਵੀ ਕਰ। ਆਪਾਂ ਤਾਂ ਕੇਵਲ ਤੇ ਕੇਵਲ ਪੜ੍ਹੀ ਜਾਂਦੇ ਹਾਂ ਨਾ ਤੋਤੇ ਰੱਟ, ਇਹਦਾ ਮਤਲਬ ਇਹ ਨਾ ਆਖਿਆ ਜੀ ਵੀ ਮੈਂ ਕੰਡੈਮ ਕਰਦਾ, ਬਿਲਕੁਲ ਹੀ ਨਹੀਂ। ਸੁਪਨੇ ਦੇ ਵਿੱਚ ਇਹ ਫੁਰਨਾ ਵੀ ਨਹੀਂ ਕੀਤਾ ਜਾ ਸਕਦਾ, ਲੇਕਿਨ ਜੇ ਨਾਲ ਇਹਨੂੰ ਜਾਣਿਆ ਵੀ ਜਾਏ ਤੇ ਗੱਲ ਬਣ ਜਾਏਗੀ। ਜਾਣਨ ਤੋਂ ਮੈਨੂੰ ਇੱਕ ਪੰਕਤੀ ਚੇਤੇ ਆ ਗਈ, ਤਨ ਨੇ ਉਹ ਗੁਰੂ ਕੇ ਲਾਲ ਮੇਰੀਆਂ ਭੈਣਾਂ ਮੇਰੇ ਵੀਰ ਗੁਰੂ ਕੇ ਸਿੱਖ ਜਿਹੜੇ ਬਾਣੀ ਦੀ ਵਿਚਾਰ ਕਰਦੇ ਨੇ ਬਾਣੀ ਪੜ੍ਹਦੇ ਨੇ, ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਬਾਣੀ ਪੜ੍ਹ, ਗੁਰੂ ਤੇਰੇ ਤੇ ਵਾਹਿਗੁਰੂ ਹੋਰ ਮਿਹਰ ਕਿਰਪਾ ਕਰੇ, ਪਰ ਜੇ ਤੂੰ ਕਿਤੇ ਇੱਕ ਅੱਖਰ ਨੂੰ ਸਮਝ ਲੈ ਤੇ ਤੇਰੇ ਦੁੱਖ ਕੱਟੇ ਜਾਣ, ਕੇਵਲ ਇੱਕ ਅੱਖਰ। ਆਪਾਂ ਪੜ੍ਹਦੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇੱਥੇ ਫਿਰ ਸਾਡਾ ਮਨ ਉਲਝ ਜਾਂਦਾ ਵੀ ਉਹ ਅੱਖਰ ਭਲਾ ਕਿਹੜਾ ਹੋਇਆ। ਉਹ ਅੱਖਰ ਜੇ ਗੁਰਮੁਖੋ ਤੱਤੇ ਨੂੰ ਦਲੈਂਗੜੇ ਤੂੰ 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 ਕਰਤਾ ਤੂੰ ਹੁਆ ਮੁਝ ਮੈਂ ਰਾਹ ਨਾ ਹੂੰ ਜਬ ਆਪਾ ਪਰਕਾ ਮਿੜ ਗਿਆ ਜਦ ਦੇਖਾਂ ਤਾਂ ਤੂੰ ਪਰ ਕੀ ਕਰੀਏ ਆਪਾਂ ਤਾਂ ਮੈਂ ਨਹੀਂ ਛੱਡਦੇ ਤੂੰ ਆਉਣ ਕਿੱਥੇ ਦਿੰਦੇ ਆ ਸਾਨੂੰ ਤਾਂ ਥਾਂ ਥਾਂ ਤੇ ਮੈਂ ਨੇ ਘੇਰਿਆ ਮੈਂ ਨੇ। ਗੁਰੂ ਪਾਤਸ਼ਾਹ ਕਿਤੇ ਕਿਰਪਾ ਕਰੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਜੋ ਨਾਮ ਹੈ ਰਸਾਂ ਤੋਂ ਉੱਪਰ ਉੱਠ ਕੇ ਗੁਰਮੁਖੋ। ਇੱਥੇ ਕਈਆਂ ਨੇ ਕਈ ਬੰਦੇ ਇਸ ਗੱਲ ਤੇ ਅੜੇ ਨੇ ਜੀ ਦੋ ਹੀ ਅਰਥ ਹੋ ਸਕਦੇ ਨੇ। ਸੰਤ ਬਾਬਾ ਕਿਰਪਾਲ ਸਿੰਘ ਥੱਤੂ ਵਾਲੀ ਗਲੀ ਵਾਲੇ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਗੁਰਮੁਖੋ ਇੱਕ ਇੱਕ ਪੰਕਤੀ ਦੇ 48-48 ਅਰਥ ਕੀਤੇ ਹਨ ਤੇ ਨਾਲ ਉਹਨਾਂ ਇਹ ਵੀ ਆਖਿਆ ਵੀ ਗੁਰਮੁਖੋ ਮੈਂ ਦਾਅਵਾ ਨਹੀਂ ਜੇ ਕਰਦਾ ਜਿੰਨਾ ਕੁ ਵਾਹਿਗੁਰੂ ਨੇ ਜਣਾਇਆ ਮੈਂ ਉਨਾ ਕਿਹਾ ਪਰ ਅੰਤ ਨਹੀਂ ਜੇ ਆਇਆ। ਇਸ ਕਰਕੇ ਰਸਨ ਦਾ ਭਾਵ ਰਸਨਾ ਤੇ ਜੇ ਇਹਨੂੰ ਅਨੈਲਸਿਸ ਕਰਕੇ ਨਖੇੜ ਕੇ ਕਰਾਂਗੇ ਜਦੋਂ ਤੂੰ ਰਸਾਂ ਤੋਂ ਪਰਾਂ ਆਵੇਗਾ ਤੇ ਤੂੰ ਜਾਣ ਲਏਗਾ ਆਪਾਂ ਤਾਂ ਰਸਾਂ ਉਲਝੇ ਉਲਝੇ ਹੋਏ ਹਾਂ। ਸਾਡੇ ਤੇ ਰਸ ਇੰਨੇ ਹਾਵੀ ਹੋ ਗਏ ਨੇ ਮੈਂ ਸਾਂਝੀ ਸਟੇਜ ਤੇ ਤਾਂ ਗੱਲ ਕਹਿਣ ਲੱਗਾ ਵੀ ਸਾਰਿਆਂ ਤੱਕ ਪਹੁੰਚ ਜਾਏ ਪਤਾ ਨਹੀਂ ਕੀ ਕਰ ਜਿੰਨਾ ਇਲਾਜ ਕਰੀਦਾ ਬਿਮਾਰੀ ਵਧੀ ਜਾਂਦੀ ਹੈ। ਹੁਣ ਇੱਕ ਨਵਾਂ ਕੰਮ ਚੱਲਿਆ ਜੇ ਜਦੋਂ ਕਿਤੇ ਕੀਰਤਨ ਹੁੰਦਾ ਨਾ ਘਰਾਂ ਵਿੱਚ ਦੁੱਖ ਸੁੱਖ ਦੇ ਮੌਕੇ ਤੇ ਉੱਥੇ ਪਾਣੀ ਪੀਣ ਲੱਗ ਪੈਂਦੇ ਵੀ ਸਾਰੇ ਪਾਣੀ ਪੀਣ ਪਤਾ ਨਹੀਂ ਸਾਨੂੰ ਇੰਨੀ ਗਰਮੀ ਕਿੱਥੋਂ ਹੋ ਗਈ ਤੇ ਆਪਾਂ ਜੇ ਦਰਬਾਰ ਵਿੱਚ ਗਏ ਤੇ ਪਹਿਲਾਂ ਪਾਣੀ ਪੀ ਕੇ ਬਹੁ ਖਾਂ ਕੀ ਗਿਆਨੀ ਜੀ ਪਾਣੀ ਪੀਣਾ ਪਾਪ ਹੈ ਪਾਪ ਨਹੀਂ ਪਰ ਗੁਰਮੁਖਾ ਪਤਾ ਨਹੀਂ ਕਦੋਂ ਮਨ ਲੱਗ ਜੇ ਇਹ ਗੁਰੂ ਜਾਣਦਾ ਤੂੰ ਤਾਂ ਮਨ ਲੱਗਣ ਦਾ ਮੌਕਾ ਹੀ ਨਹੀਂ ਦਿੰਦਾ। ਥਾਂ ਥਾਂ ਤੇ ਬੱਚਿਆਂ ਨੂੰ ਕਹਿਣਗੇ ਪਾਣੀ ਪੈ ਚਲੇ ਦੋ ਬੱਚੇ ਬੀਬੀ ਵਾਲੇ ਪਾਸੇ ਖਲੋ ਜਾਣਗੇ ਬੱਚੇ ਨਿੱਕੇ ਨਿੱਕੇ ਦੋ ਬੰਦਿਆਂ ਵਾਲੇ ਪਾਸੇ ਪਾਣੀ ਪੈ ਹੀ ਜਾਂਦੇ ਕੋਈ ਕਹਿੰਦਾ ਖਾਲੀ ਗਲਾਸ ਹੀ ਲੈ ਜਾ ਤੇ ਕੋਈ ਕਹਿੰਦਾ ਮੈਨੂੰ ਦੇ ਜੇ ਇਹ ਕੋਈ ਦੀਵਾਨ ਥੋੜਾ ਸੰਗ ਥੋੜੀ ਹੈ। ਸਾਥ ਸੰਗਤ ਕਰਦਿਆਂ ਗੁਰਮੁਖੋ ਸੁੱਧ ਕੀ ਨਾ ਸੁੱਧ ਰਹੇ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਗੁਰੂ ਕੀ ਬਾਣੀ ਨੂੰ ਸੁਣਦਿਆਂ ਕੀਰਤਨ ਸੁਣਦਿਆਂ ਪਤਾ ਨਾ ਲੱਗੇ ਮੈਂ ਕਿੱਥੇ ਬੈਠਾ ਹੈ ਆਪਣਾ ਆਪਾ ਭੁੱਲ ਜਾਏ ਆਪਾਂ ਤਾਂ ਰਸਣਾਂ ਦੇ ਮਗਰ ਲੱਗੇ ਹਾਂ ਆਪਾਂ ਉੱਡ ਚਲੀਏ ਪਕੌੜੇ ਠੰਡੇ ਨਾ ਹੋ ਜਾਣ ਕਿਤੇ ਵੀ ਤੇਰੀ ਭੁੱਖ ਨਿਕਲ ਜੀ ਅੱਜ ਪਕੌੜੇ ਹੀ ਖਾ ਲਾ। ਰਸਣ ਤੋਂ ਭਾਵ ਹੈ ਰਸਾਂ ਤੋਂ ਰਹਿਤ ਹੋ ਜਾਈਏ ਖਾਣ ਤੱਕ ਸੀਮਤ ਨਾ ਰਹੀਏ ਸਾਡੀ ਆਤਮਾ ਦੀ ਖੁਰਾਕ ਹੈ ਗੁਰਮੁਖੋ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੇ ਜੇ ਕਿਤੇ ਖਾ ਲਈਏ ਜੇ ਕੋ ਖਾਵੇ ਜੇ ਕੋ ਪੁੰਚਾ ਹੈ ਤਿਸ ਕਾ ਹੋਇਓ ਆਧਾਰੋ। ਫਿਰ ਨਾਲ ਗੁਰੂ ਬਾਬੇ ਨੇ ਇਹ ਵੀ ਕਿਹਾ ਜਿਵੇਂ ਆਪਾਂ ਕਹਿੰਦੇ ਵੀ ਮੈਂ ਮਿੱਠਾ ਨਹੀਂ ਖਾਣਾ ਮੈਨੂੰ ਸ਼ੁਕਰ ਹੈ ਕੋਈ ਕਹਿੰਦਾ ਮੈਨੂੰ ਮਿਰਚਾਂ ਨਹੀਂ ਫਿੱਟ ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਇਹੋ ਜਿਹਾ ਜਿਹਦੇ ਵਿੱਚੋਂ ਕੋਈ ਛੱਡਣ ਵਾਲੀ ਚੀਜ਼ ਹੀ ਹੈ ਨਹੀਂ ਨਿਤ ਨਿਤ ਰੱਖ ਉਧਾਰੋ ਇਹ ਵਸਤ ਤਰੀ ਨਾ ਜਾਈ ਇਹ ਚੀਜ਼ ਇਹੋ ਜਿਹੀ ਵੀ ਤਿਆਗਣ ਵਾਲੀ ਨਹੀਂ। ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਰਸਾਂ ਤੋਂ ਉੱਪਰ ਉੱਠ ਕੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਰੋਜ਼ਾਨਾ ਇਹਨੂੰ ਜਾਪ ਇਹਨੂੰ ਜਾਣ ਇਹਨੂੰ ਸਮਝ।
ਰੋਗ ਰੂਪ ਮਾਇਆ ਨਾ ਵਿਆਪੈ
ਇਹਦਾ ਇੱਕ ਹੋਰ ਵੀ ਅਰਥ ਹੈ ਜਾਪ ਹੈ ਪੈ ਤੂੰ ਭਾਵ ਰਸਤੇ ਜੇ ਤੂੰ ਇਸ ਰਸਤੇ ਵੱਲ ਪੈ ਜਾਏਗਾ ਤੇ ਤੈਨੂੰ ਭੇਦ ਆ ਜਾਏਗਾ ਤੇ ਫਿਰ ਕੀ ਹੋਵੇਗਾ ਰੋਗ ਰੂਪ ਮਾਇਆ ਨਾ ਵਿਆਪੈ ਜਿਹੜੀ ਇਹ ਬਿਮਾਰੀ ਦੀ ਜੜ ਮਾਇਆ ਨਾ ਇਹ ਤੇਰੇ ਤੇ ਅਸਰ ਨਹੀਂ ਕਰੇਗੀ। ਮਾਇਆ ਦੀ ਵਿਆਖਿਆ ਵਿਦਵਾਨਾਂ ਨੇ ਆਪੋ ਆਪਣੀ ਬੁੱਧੀ ਦੇ ਮੁਤਾਬਕ ਬੜੀ ਲੰਮੀ ਚੌੜੀ ਕੀਤੀ ਹੈ ਪਰ ਜਿੰਨੀ ਸੁੰਦਰ ਵਿਆਖਿਆ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੀ ਕਿਸੇ ਨੂੰ ਨਹੀਂ ਆਈ। ਉਹ ਕਹਿੰਦੇ ਨੇ ਇਹ ਮਾਇਆ ਮਾਇਆ ਦੀ ਵਿਆਖਿਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਜਿਹਦੇ ਨਾਲ ਸਾਨੂੰ ਪਰਮਾਤਮਾ ਭੁੱਲ ਜਾਏ ਉਹਨੂੰ ਕਹਿੰਦੇ ਨੇ ਮਾਇਆ। ਇਹ ਰੋਗ ਰੂਪ ਹੈ ਇਹਨੂੰ ਅੰਗਰੇਜ਼ੀ ਵਾਲਿਆਂ ਨੇ ਕਿਹਾ ਕਰੰਸੀ। ਇਹਦੇ ਮੈਂ ਅਰਥ ਇਹ ਪੜ੍ਹੇ ਨੇ, ਕਰੰਸੀ ਤੋਂ ਭਾਵ ਜਿਹੜੀ ਇੱਕ ਹੱਥ ਤੋਂ ਦੂਜੇ ਹੱਥ ਵਿੱਚ ਚਲੀ ਜਾਏ, ਦੂਜੇ ਤੋਂ ਤੀਜੀ ਚਲੀ ਵੀ ਜਾਏ, ਚੌਥੇ ਤੋਂ ਪੰਜਵੇਂ ਚਲੀ ਜਾਏ, ਜਿਹੜੀ ਟਿਕੇ ਨਾ। ਔਰ ਫਿਰ ਆਮ ਵੇਖੀਦਾ ਵੀ ਮਹਾਤਮਾ ਕੋਲ ਜਾਈਏ ਤੇ ਕਹਿੰਦੇ ਭਾਈ ਸਾਹਿਬ ਤੁਸੀਂ ਪੈਸਿਆਂ ਨੂੰ ਹੱਥ ਲਾਇਆ ਤੇ ਧੋ ਲਓ। ਮਨ ਵਿੱਚ ਵਿਚਾਰ ਆਏ ਵੀ ਬਾਬਾ ਜੀ ਕਹਿੰਦੇ ਵੀ ਹੱਥ ਧੋ ਲਓ, ਮਾਇਆ ਮਗਰ ਤਾਂ ਸਾਰੀ ਦੁਨੀਆ ਭੱਜੀ ਫਿਰਦੀ। ਸ਼ੁਕਰ ਕੀਤਾ ਵੀ ਜੇਬ 'ਚ ਹੱਥ ਚਾਰ ਪੈਸੇ ਆ ਤੇ ਬਾਬਾ ਕਹਿੰਦਾ ਹੱਥ ਧੋ ਲਓ, ਬਾਬੇ ਨੂੰ ਕੀ ਇਤਰਾਜ਼ ਹੈ। ਉਹਦਾ ਜਵਾਬ ਹੈ ਵੀ ਮਾਇਆ ਜੂਠੀ ਹੈ, ਇਹ ਇੱਕ ਦੀ ਨਹੀਂ। ਕਦੇ ਬੀੜੀ ਲਾਉਣ ਵਾਲਿਆਂ ਕੋਲ ਆਈ ਤੇ ਕਦੇ ਸਿਗਟਾਂ ਲਾਉਣ ਵਾਲਿਆਂ ਕੋਲ ਆਈ। ਤੂੰ ਗੁਰੂ ਕਾ ਲੰਗਰ ਛਕਣ ਲੱਗਾ ਇਸ ਕਰਕੇ ਹੱਥ ਧੋ ਲਾ। ਪਤਾ ਨਹੀਂ ਕਿੰਨੇ ਥਾਵਾਂ ਤੇ ਗਈ ਹੈ ਤੇ ਟਿਕਦੀ ਫੇਰ ਵੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਉਹ ਮਾਇਆ ਜਿਹਨੂੰ ਕਹਿੰਦੇ ਅਨਰਵਚਨੀ, ਵਿਦਾਂਤ ਵਿੱਚ ਇਹਦਾ ਨਾਂ ਅਨਰਵਚਨੀ ਹੈ। ਜੇ ਨੌ ਜੁਗਤੀਆਂ ਦੇ ਮੁਤਾਬਕ ਕਿਤੇ ਟਿਕਦੀ, ਨਾ ਇਹ ਸੱਤ ਹੈ ਨਾ ਇਹ ਅਸੱਤ ਹੈ। ਮੈਂ ਪਹਿਲਾਂ ਬੇਨਤੀ ਕੀਤੀ ਵੀ ਆਪਾਂ ਸਾਰਾ ਮਾਇਆ ਰੂਪ ਹਾਂ, ਤੇ ਜੇ ਆਪਾਂ ਕਹੀਏ ਝੂਠਾ ਹੈ ਤੇ ਆਪਾਂ ਕਿਸੇ ਨੂੰ ਮਾੜਾ ਜਾਂ ਉਹ ਕਹੀਏ ਤੇ ਗੁਰਮੁਖੋ ਸਾਡੀ ਬਾਂਹ ਮਰੋੜ ਕੇ ਕਹੇਗਾ ਵੀ ਤੇਰੀ ਜ਼ੁਰਤ ਕਿਵੇਂ ਪਈ, ਤੂੰ ਮੈਨੂੰ ਕਿਉਂ ਕਹਿਣ ਦੀ। ਇਸ ਕਰਕੇ ਕਹਿੰਦੇ ਵੀ ਨਾ ਤਾਂ ਇਹਨੂੰ ਸੱਚੀ ਕਿਹਾ ਜਾ ਸਕਦਾ ਤੇ ਨਾ ਇਹਨੂੰ ਝੂਠੀ ਕਿਹਾ ਜਾ ਸਕਦਾ। ਨਾ ਸੱਤ ਹੈ ਨਾ ਅਸੱਤ ਹੈ, ਨਾ ਉਭੇ ਹੈ ਨਾ ਸਵੈਵੀ ਹੈ ਤੇ ਨਾ ਵੈਵੀ ਹੈ। ਸਵੈਵੀ ਤੋਂ ਭਾਵ ਹੈ ਵੀ ਨਾ ਇਹਦਾ ਸਵੈਵ ਕਹਿੰਦੇ ਨੇ ਦੇਹ ਨੂੰ, ਇਹਦੀ ਦੇਹ ਵੀ ਕੋਈ ਨਹੀਂ। ਸਾਡਾ ਪੁੱਤਰ ਪ੍ਰਦੇਸ਼ ਵਿੱਚ ਗਿਆ ਤੇ ਚਿੱਠੀ ਮਿਲੀ ਵੀ ਤੇਰਾ ਪੁੱਤਰ ਢਿੱਲਾ, ਇੱਕਦਮ ਮਨ ਭਰ ਗਿਆ, ਵੇਖਿਆ ਨਹੀਂ ਵੀ ਹੈ। ਇਹਨੂੰ ਕਹਿੰਦੇ ਨੇ ਵੀ ਇਹਦਾ ਰੂਪ ਕੋਈ ਨਹੀਂ। ਤੇ ਤਿੰਨ ਬੰਦੇ ਬੈਠੇ ਨੇ, ਉਹਨਾਂ 'ਚ ਇੱਕ ਆਪਣਾ ਬੇਟਾ ਤੇ ਉਹਨਾਂ ਤਿੰਨਾਂ 'ਚੋਂ ਇੱਕ ਪਿਆਰਾ ਲੱਗਦਾ, ਉਹਨੂੰ ਕਹਿੰਦੇ ਨੇ ਵੈਵੀ। ਇਸ ਕਰਕੇ ਨਾ ਸਵੈਵੀ ਹੈ ਨਾ ਅਵੈਵੀ ਹੈ, ਤੇ ਨਾ ਉਭੇ ਹੈ ਤੇ ਨਾ ਸਾਡੇ ਤੋਂ ਅੱਡ ਹੈ ਤੇ ਨਾ ਸਾਡੇ ਤੋਂ ਪਰਾਂ। ਇਹ ਹਰ ਥਾਂ ਤੇ ਵਿਆਪਰਦੀ, ਇਹਦੇ ਨੌ ਲੱਛਣ ਹਨ। ਇਸ ਕਰਕੇ ਗੁਰਮੁਖਾ, ਜੇ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਆਏਗਾ ਤੇ ਜਿਹੜੀ ਰੋਗ ਰੂਪ ਮਾਇਆ ਨਾ ਇਹ ਤੇਰੇ ਤੇ ਅਸਰ ਨਹੀਂ ਕਰੇਗੀ।
ਜਪ ਗੋਬਿੰਦ ਸੰਗੀ ਸਭ ਤਾਰੇ।
ਗੁਰਮੁਖੋ, ਪੱਪੇ ਨੂੰ ਸਿਹਾਰੀ ਹੈ, ਉੱਥੇ ਜੱਜੇ ਨੂੰ ਕੰਨਾਂ ਸੀ ਤੇ ਪੱਪੇ ਤੇ ਦੁਲਾਵਾਂ ਸਨ। ਇਹ ਜਾਪ ਇੱਥੇ ਬਣ ਜਾਏਗਾ, ਅੰਗਰੇਜ਼ੀ ਦਾ ਵਰਗ ਤੇ ਪੰਜਾਬੀ ਦੀ ਬਣ ਜਾਏਗੀ ਕਿਰਿਆ। ਜਪ ਗੋਬਿੰਦ ਸੰਗੀ ਸਭ ਤਾਰੇ। ਉਹ ਗੁਰਮੁਖ ਜਨ, ਉਹ ਭਲੇ ਪੁਰਸ਼ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਉਚਾਰਨਾ ਕੀਤਾ, ਉਹ ਆਪ ਤਾਂ ਤਰੇ ਤੇ ਨਾਲ ਸੰਗੀਆਂ ਨੂੰ ਵੀ ਤਾਰ ਲਿਆ। ਆਪ ਤਰੇ ਤਰੇਨ ਸ੍ਰਿਠਾ, ਆਪ ਹੀ ਤਰ ਗਏ ਤੇ ਜਿੰਨੇ ਵੀ ਉਹਨਾਂ ਦੇ ਸੰਗੀ ਸਾਥੀ ਹਨ ਉਹ ਸਾਰੇ ਦੇ ਸਾਰੇ ਤਰ ਗਏ।
ਪੋਹਤ ਨਾਹੀ ਪੰਚ ਬਟਵਾਰੇ।
ਫਿਰ ਗੁਰਮੁਖੋ ਜੀ, ਆਪਾਂ ਗੁਰੂ ਦੀ ਚਰਨ ਸ਼ਰਨ ਵਿੱਚ ਆਵਾਂਗੇ, ਬਟਵਾਰੇ ਦਾ ਭਾਵ ਹੁੰਦਾ ਰਾਹ ਮਾਰ, ਜਿਹੜਾ ਰਾਹ ਵਿੱਚ ਘੇਰ ਕੇ ਤੇ ਆਪਾਂ ਨੂੰ ਕਵੇ ਵੀ ਜੋ ਜੇਬ 'ਚ ਹੈ ਕੱਢ ਦੇ। ਉਹਨੂੰ ਗੁਰਬਾਣੀ 'ਚ ਬਟਵਾਰਾ ਕਰਕੇ ਲਿਖਿਆ, ਧਾੜਵੀ ਡਾਕੂ ਲੁਟੇਰਾ, ਇਹ ਇੱਕ ਨਹੀਂ ਦੋ ਨਹੀਂ, ਇਹਨਾਂ ਦੀ ਗਿਣਤੀ ਪੰਜ ਹੈ। ਸ਼ਬਦ ਸਪਰਸ਼ ਰਾਸ ਰੂਪ ਤੇ ਗੰਧ। ਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ, ਜਿਨ੍ਹਾਂ ਨੇ ਆਪਣੀ ਪਰਮਾਤਮਾ ਦਾ ਨਾਮ ਜਪਿਆ ਨਾ, ਜਿਹੜੇ ਇਹ ਪੰਜ ਰਾਹ ਮਾਰ ਧਾੜਵੀ ਨੇ, ਇਹ ਉਹਨਾਂ ਨੂੰ ਪੋਹ ਨਹੀਂ ਸਕਦੇ। ਕਿਵੇਂ ਨਹੀਂ ਪੋਹ ਸਕਦੇ? ਸਾਡੇ ਅੰਦਰ ਬਟਵਾਰੇ ਸਪਰਸ਼ ਨੇ ਆਪਣਾ ਪ੍ਰਭਾਵ ਕੀਤਾ ਵੀ ਮੈਂ ਦੂਜੇ ਦੀ ਚਮੜੀ ਨਾਲ ਛੋਵਾਂ ਹੱਥ ਲਾਵਾਂ, ਫੁਰਨਾ ਆ ਗਿਆ ਨਾ ਮਨ ਵਿੱਚ। ਪਰ ਬਚਾਅ ਕਿਵੇਂ ਹੋਵੇਗਾ? ਸਾਡਾ ਉਸੇ ਮੌਕੇ ਖਿਆਲ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਤੇ ਮਨ 'ਚ ਵਿਚਾਰ ਆਈ ਵੀ ਗੁਰੂ ਕੇ ਸਿੱਖਾ, ਤੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕਛਹਿਰਾ ਪਾਇਆ ਹੈ, ਤੇ ਗੁਰੂ ਕਾ ਕਛਹਿਰਾ ਕਹਿੰਦਾ ਵੀ ਪਰਾਏ ਸਰੀਰ ਤੋਂ ਪਰਹੇਜ ਕਰ। ਇਹ ਕਛਹਿਰਾ ਕੇਵਲ 2.5-3 ਮੀਟਰ ਕੱਪੜਾ ਨਹੀਂ ਜੇ, ਇਹਦੇ ਪਿੱਛੇ ਇੱਕ ਬਹੁਤ ਵੱਡਾ ਫਲਸਫਾ ਹੈ। ਜਿਹਨੇ ਕਛਹਿਰਾ ਪਾ ਲਿਆ ਨਾ, ਗੁਰੂ ਕਾ ਕਰੈਕਟਰਲੈਸ ਨਹੀਂ ਹੋ ਸਕਦਾ, ਤੇ ਜੇ ਕਰੈਕਟਰਲੈਸ ਹੈ ਉਹਨੇ ਫਿਰ ਗੁਰੂ ਕੇ ਕਛਹਿਰੇ ਨੂੰ ਸਮਝਿਆ ਹੀ ਨਹੀਂ। ਅਸੀਂ ਗੁੱਟ ਤੇ ਪੜਾ ਕੜਾ ਪਾਉਂਦੇ ਹਾਂ, ਇਹਦਾ ਭਾਵ ਇਹ ਹੈ ਜਦੋਂ ਵੀ ਅਸੀਂ ਕੋਈ ਕੰਮ ਕਰੀਏ ਤੇ ਸਾਡਾ ਹੱਥ ਗਾਂਹ ਵੇਗਾ ਤੇ ਸਾਡਾ ਕੜਾ ਦਿਸੇਗਾ, ਉਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਨੂੰ ਇਸ਼ਾਰਾ, ਗੁਰੂ ਕੇ ਸਿੱਖਾ ਵੇਖੀ ਇਹ ਗੁਰੂ ਕਾ ਕੜਾ, ਪਰਾਏ ਤਨ ਤੇ ਪਰਾਏ ਤਨ ਤੋਂ ਪਰਹੇਜ ਕਰੀ, ਬਚ ਕੇ ਰਹੀ, ਇਹ ਕੜਾ ਪਾਇਆ ਤੂੰ। ਗੁਰੂ ਗੋਬਿੰਦ ਸਿੰਘ ਤੈਨੂੰ ਕਹਿੰਦਾ ਵੀ ਤੂੰ ਚੋਰ ਯਾਰ ਨਾ ਬਣ। ਇਸ ਕਰਕੇ ਉਹ ਗੁਰਮੁਖ ਜਨ ਜਿਹੜੇ ਗੁਰੂ ਦੇ ਸੰਪਰਕ ਚ ਨੇ, ਪਰਮੇਸ਼ਰ ਦਾ ਨਾਮ ਲੈਂਦੇ ਨੇ, ਉਹਨਾਂ ਤੇ ਇਹ ਪੰਜ ਜਿਹੜੇ ਬਟਵਾਰੇ ਰਾਹ ਮਾਰ ਨੇ, ਧਾੜਵੀ ਨੇ, ਇਹ ਪੋਹ ਨਹੀਂ ਸਕਦੇ ਸ਼ਬਦ ਸਪਸ਼ਟ ਰਾਸ ਰੂਪ ਗੰਧ ਇਤਿਆਦਿਕ।
ਮਨ ਬਚ ਕ੍ਰਮ ਪ੍ਰਭ ਏਕ ਧਿਆਏ।
ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹੋਰ ਡਾਇਰੈਕਸ਼ਨ ਦਿੱਤੀ ਹੈ। ਆਪਾਂ ਜਿਵੇਂ ਕਹਿੰਦੇ ਹਾਂ ਵੀ ਭਾਈ ਸਾਹਿਬ ਗੱਲ ਤਾਂ ਸੱਚੀ ਪਰ ਕੀ ਕਰੀਏ ਸਰਦਾ ਜਿਹਾ ਨਹੀਂ, ਇਹ ਸਾਡੀ ਆਮ ਬੋਲੀ ਹੈ ਗਿਆਨੀ ਜੀ, ਐ ਤਾਂ ਗੱਲ ਸੱਚੀ ਪਰ ਕੀ ਕਰੀਏ ਦੁਨੀਆਂ 'ਚ ਗੁਜ਼ਾਰਾ ਨਹੀਂ ਚੱਲਦਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਮਨ ਕਰਕੇ ਅੰਦਰੋਂ, ਜਿਹਨੂੰ ਕਹਿੰਦੇ ਫਰਾਮ ਦੀ ਕੋਰ ਆਫ ਹਾਰਟ, ਦਿਲ ਦੀ ਤਹਿ ਤੋਂ, ਮਨ ਕਰਕੇ, ਜਵਾਨ ਕਰਕੇ ਤੇ ਕਰਮਾਂ ਕਰਕੇ, ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਧਿਆਨ ਧਾਰ।
ਸਰਬ ਫਲਾ ਸੋਈ ਜਨ ਪਾਏ।
ਗੁਰਮੁਖੋ ਕਿਸੇ ਪੀਰ ਪੈਗੰਬਰ ਨੇ ਗਰੰਟੀ ਨਹੀਂ ਦਿੱਤੀ ਜਿੰਨੀ ਗੁਰਦੇਵ ਸਾਨੂੰ ਦੇ ਰਹੇ ਨੇ। ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਸਾਰੇ ਦੇ ਸਾਰੇ ਫਲ ਦੇ ਦਿਆਂਗਾ, ਸਾਰੇ ਦੇ ਸਾਰੇ ਜੋ ਮੰਗੇਗਾ ਦੇ ਦਿਆਂਗਾ ਤੈਨੂੰ, ਇੰਨੀ ਕੋ ਗਰੰਟੀ ਦਿੰਦਾ। ਸਰਬ ਫਲਾ ਸੋਈ ਜਨ ਪਾਏ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਜਿਵੇਂ ਤੈਨੂੰ ਕਿਹਾ ਨਾ ਵੀ ਮਨ ਕਰਕੇ, ਵਚਨ ਕਰਕੇ ਤੇ ਕਰਮ ਕਰਕੇ ਵਾਹਿਗੁਰੂ ਨਾਲ ਜੋੜ, ਤੈਨੂੰ ਇੱਕ ਇੱਕ ਚੀਜ਼ ਦੀ ਗੱਲ ਨੀ, ਤੈਨੂੰ ਤਮਾਮ ਫਲਾਂ ਦੀ ਪ੍ਰਾਪਤੀ ਹੋਵੇਗੀ।
ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ।
ਮਿਲਿਆ ਕਿਨਾਂ ਨੂੰ? ਜਿਨ੍ਹਾਂ ਤੇ ਪਰਮੇਤਮਾ ਅਨੁਗ੍ਰਹ ਤੋਂ ਭਾਵ ਦਾ ਕਿਰਪਾ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਆਪਣਾ ਬਣਾ ਲਿਆ ਨਾ ਭਾਈ, ਉਹ ਇਸ ਪਾਸੇ ਲੱਗੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ।
ਕੇਵਲ ਨਾਮ ਭਗਤ ਰਸ ਦੀਨਾ।
ਪਤਾ ਲੱਗੇਗਾ ਵੀ ਉਹਨਾਂ ਭਗਤਾਂ ਨੂੰ ਕੀ ਮਿਲਿਆ, ਕੀ ਲਿਆ ਉਹਨਾਂ ਨੇ। ਉਹ ਕਹਿੰਦੇ ਕੇਵਲ ਤੇ ਕੇਵਲ ਨਾਮ ਨਾਲ ਜੁੜ ਕੇ ਉਹ ਦੁਨੀਆਂ ਦੇ ਪਦਾਰਥਾਂ ਤੋਂ ਉੱਪਰ ਉੱਠ ਗਏ, ਇਹੋ ਜਿਹਾ ਰਸ ਆਇਆ। ਇਹਦੇ ਬਾਰੇ ਮੈਂ ਇੱਕ ਦ੍ਰਿਸ਼ਟਾਂਤ ਪੜ੍ਹਿਆ ਵੀ ਇੱਕ ਮਲੰਕ ਪੁੱਤਰ ਨਾਮ ਦਾ ਮਹਾਨ ਵਿਦਵਾਨ ਮਹਾਤਮਾ ਬੁੱਧ ਕੋਲ ਆਇਆ ਤੇ ਕਹਿੰਦਾ ਜੀ ਮੈਨੂੰ ਆਤਮ ਗਿਆਨ ਦਿਓ। ਮਹਾਤਮਾ ਬੁੱਧ ਕਹਿਣ ਲੱਗੇ ਵੀ ਮਿੱਤਰਾ ਮਿਲ ਤਾਂ ਜਾਏਗਾ ਪਰ ਤੈਨੂੰ 2 ਸਾਲ ਟਿਕਣਾ ਪਏਗਾ ਮੇਰੇ ਕੋਲ, ਉਹਦੇ ਤੋਂ ਬਾਅਦ ਤੂੰ ਸਵਾਲ ਕਰੀ ਇਹ ਤੈਨੂੰ ਜਵਾਬ ਦਿਆਂਗਾ। ਇੱਕ ਹੋਰ ਚੇਲਾ ਬੈਠਾ ਸੀ ਤੇ ਖੜਖੜਾ ਕੇ ਹੱਸਣ ਲੱਗ ਪਿਆ। ਉਸ ਮਲੰਕ ਪੁੱਤਰ ਵਿਦਵਾਨ ਨੇ ਕਹਿਣ ਲੱਗਾ ਵੀ ਤੈਨੂੰ ਆਸਾ ਕਾਹਦਾ ਆ ਬਈ, ਉਹਨਾਂ ਤਾਂ ਮੈਨੂੰ ਕਿਹਾ ਵੀ 2 ਸਾਲ ਸਵਾਲ ਨਾ ਕਰੀ। ਕਹਿਣ ਲੱਗਾ ਇਹੋ ਮਸਲਾ ਮੈਂ ਲੈ ਕੇ ਆਇਆ ਸਾਂ, ਜਦੋਂ ਤੂੰ ਇਹਨਾਂ ਦੇ ਸੰਪਰਕ ਵਿੱਚ ਰਹੋ ਤੇ ਤੇਰੇ ਮੁੜ ਕੇ ਸ਼ੰਕਾ ਹੀ ਨਹੀਂ ਰਹਿਣਾ। ਜਿਹੜੇ ਆਪਾਂ ਕਹਿੰਦੇ ਵੀ ਗਿਆਨੀ ਜੀ ਆਹ ਨਹੀਂ ਬਣਿਆ ਆਹ ਨਹੀਂ ਬਣਿਆ, ਆਪਾਂ ਸਵਾਲਾਂ ਤੱਕ ਸੀਮਤ ਹਾਂ, ਕਿਤੇ ਗੁਰਮੁਖੋ ਬਾਣੀ ਪੜ੍ਹ ਕੇ ਵੇਖੋ ਸ਼ੰਕਾ ਰਹੇਗਾ ਹੀ ਨਹੀਂ। ਆਪਾਂ ਤਾਂ ਕੇਵਲ ਤੇ ਕੇਵਲ ਸਵਾਲ ਤੱਕ ਸੀਮਤ ਹਾਂ, ਕਿਤੇ ਚੁੱਭੀ ਲਾ ਕੇ ਵੇਖੋ, ਬਾਣੀ ਪੜ੍ਹ ਕੇ ਲਗਾਤਾਰ ਵੇਖੋ, ਤੁਹਾਡੇ ਸਵਾਲਾਂ ਦਾ ਜਵਾਬ ਆਟੋਮੈਟਿਕਲੀ ਮਿਲ ਜਾਏਗਾ, ਸ਼ੰਕਾ ਰਹੇਗਾ ਕੋਈ ਨਹੀਂ। ਜਿਨ੍ਹਾਂ ਨੂੰ ਇਹ ਰਾਸ ਆ ਗਿਆ ਨਾ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਉਹਨਾਂ ਦੀ ਅਵਸਥਾ ਹੈ, ਉਹਨਾਂ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ, ਸਾਰੇ ਦੇ ਸਾਰੇ ਰਾਸ ਦੇ ਥੱਲੇ ਔਂਕੜਾ, ਉਹਨਾਂ ਨੂੰ ਆਤਮ ਰਾਸ ਮਿਲ ਗਿਆ, ਕੇਵਲ ਤੇ ਕੇਵਲ ਨਾਮ ਨਾਲ ਜੁੜੇ ਉਹਨਾਂ ਨੂੰ ਭਗਤਾਂ ਨੂੰ ਜਾਣਨਾ ਕਰੀਏ।
ਆਦ ਮਦ ਅੰਤ ਪ੍ਰਭ ਸੋਈ।
ਜਿਵੇਂ ਵਜਾਰਤਾਂ ਬਦਲੀਆਂ ਨੇ, 5 ਸਾਲਾਂ ਤੋਂ ਬਾਅਦ ਹੋਰ ਕੋ ਆਵੇਗਾ, ਮੁੜ ਕੇ ਫੇਰ ਆਵੇਗਾ, ਚੱਲਦਾ ਰਹਿੰਦਾ ਨਾ, ਲੇਕਿਨ ਪ੍ਰਮਾਤਮਾ ਦੀ ਵਜਾਰਤ ਨਹੀਂ ਬਦਲਦੀ। ਉਹ ਆਰੰਭ ਵਿੱਚ ਵੀ ਸੀ, ਹੁਣ ਵੀ ਹੈ ਤੇ ਖੀਰ ਵਿੱਚ ਵੀ ਹੋਵੇਗਾ।
ਨਾਨਕ ਤਿਸ ਬਿਨ ਅਵਰ ਨਾ ਕੋਈ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਉਸ ਵਾਹਿਗੁਰੂ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ। ਇਹ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਅੱਜ ਗੁਰਮੁਖੋ, ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਗੁਰਤਾ ਗੱਦੀ ਦਾ ਪਾਵਨ ਪਵਿੱਤਰ ਦਿਹਾੜਾ ਤੇ ਨਿਯਮ ਦੇ ਮੁਤਾਬਕ ਇਹ, ਕਿਉਂਕਿ ਮੈਨੂੰ 33 ਸਾਲ ਹੋ ਗਏ ਨੇ ਇੱਥੇ ਡਿਊਟੀ ਦਿੰਦਿਆਂ ਤੇ ਮੇਰੇ ਤੋਂ ਪਹਿਲਾਂ ਗਿਆਨੀ ਦਲੀਪ ਸਿੰਘ ਉਹ ਮੈਨੂੰ ਸਮਝਾ ਗਏ ਸਨ ਵੀ ਜਿਹੜਾ ਵੀ ਪੁਰਬ ਹੋਵੇ ਉਹਦੀ ਸਮੇਂ ਦੇ ਮੁਤਾਬਕ ਥੋੜ੍ਹੀ ਬਹੁਤੀ ਵਿਚਾਰ ਕਰਨੀ। ਮੈਂ ਪਹਿਲਾਂ ਵੀ ਸਪਸ਼ਟੀਕਰਨ ਦੇ ਚੁੱਕਾ ਸੋਈਆ ਪੜ੍ਹ ਕੇ, ਸਮੇਂ ਦੇ ਮੁਤਾਬਕ ਇੱਕ ਦੋ ਵਿਚਾਰਾਂ ਸਾਂਝੀਆਂ ਕਰਾਂਗਾ, ਪਰ ਗੁਰੂ ਅਮਰਦਾਸ ਪਾਤਸ਼ਾਹ ਦੀ ਮਹਿਮਾ ਕਹੀ ਨਹੀਂ ਜੇ ਜਾਣੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਬਾਸਰ ਕੇ ਗੱਲਾਂ ਬਾਬੇ ਤੇਜ ਭਾਨ ਦੇ ਘਰ 1479 ਨੂੰ ਹੋਇਆ। ਆਰਥਿਕ ਤੌਰ ਤੇ ਬੜੇ ਅਮੀਰ ਸਨ, ਆਰਥਿਕ ਤੌਰ ਤੇ ਜਿਹਨੂੰ ਆਪਾਂ ਕਹਿੰਦੇ ਮਾਲੀ ਪੈਸੇ ਪੈਸੇ ਧੇਲੇ ਵੱਲੋਂ। ਇਹਦਾ ਅੰਦਾਜ਼ਾ ਗੁਰਮੁਖੋ ਇਸ ਗੱਲ ਤੋਂ ਲੱਗਦਾ ਹੈ, ਪੁਰਾਣੇ ਜ਼ਮਾਨੇ 'ਚ ਆਮ ਬੰਦਾ ਖੂਹ ਨਹੀਂ ਸੀ ਲੱਗ ਸਕਦਾ ਆਪਣੇ ਘਰ 'ਚ, ਖੂਹ ਲਾਉਣਾ ਅਮੀਰਾਂ ਦੀ ਨਿਸ਼ਾਨੀ ਸੀ, ਲੰਬਰਦਾਰਾਂ ਦੀ, ਜਿਹੜੇ ਜਾਇਜ਼ ਧਰਦੇ ਸਨ ਮਾੜਿਆਂ ਦੇ ਘਰ ਖੂਹ ਨਹੀਂ ਸੀ ਹੁੰਦਾ। ਉਹ ਜ਼ਮਾਨੇ 'ਚ ਲੋਕਾਂ ਦੀ ਭਲਾਈ ਵਾਸਤੇ ਬਾਬਾ ਅਮਰਦਾਸ ਨੇ ਖੂਹ ਤਲਾ ਲਾਇਆ। ਇੱਥੋਂ ਪ੍ਰਤੀਤ ਹੁੰਦਾ ਵੀ ਇਹ ਆਰਥਿਕ ਤੌਰ 'ਤੇ ਬੜੇ ਅਮੀਰ ਸਨ, ਇਹ ਆਪਣੇ ਖਾਨਦਾਨੀ ਨਿਯਮਾਂ ਦੇ ਮੁਤਾਬਕ ਗੰਗਾ 'ਤੇ ਇਸ਼ਨਾਨ ਕਰਨ ਜਾਂਦੇ, ਸਾਲ ਵਿੱਚ ਦੋ ਵੇਰਾਂ ਜਾਂਦੇ ਰਹੇ। ਇੱਕ ਵੇਰਾਂ ਦੀ ਘਟਨਾ ਆਉਂਦੀ ਵੀ ਰਸਤੇ ਦੇ ਵਿੱਚ ਇੱਕ ਬ੍ਰਾਹਮਣ ਸੀ ਬੜਾ ਨੇਕ, ਉਹਦਾ ਨਾਮ ਦੁਰਗਾ ਕਰਕੇ ਲਿਖਿਆ, ਉਹ ਲੋਕਾਂ ਦੇ ਘਰੋਂ ਪ੍ਰਸ਼ਾਦਾ ਪਾਣੀ ਮੰਗ ਕੇ ਆਏ ਗਏ ਵਾਸਤੇ ਸੇਵਾ ਕਰਦਾ, ਅਤੇ ਉਹਨੇ ਪਾਣੀ ਦੇ ਘੜੇ ਭਰ ਕੇ ਰੱਖੇ ਸਨ ਵੀ ਆਉਣ ਜਾਣ ਵਾਲੇ ਰਾਹੀ ਪਾਂ ਦੀ ਪਾਣੀ ਵੀ ਪੀ ਲੈਣ ਘੁੱਟ। ਇੱਕ ਦਿਨ ਦੀ ਗੱਲ ਹੈ ਕਿ ਬਾਬਾ ਅਮਰਦਾਸ ਜਦੋਂ ਯਾਤਰਾ ਤੋਂ ਵਾਪਸ ਆ ਰਹੇ ਸਨ, ਉੱਥੇ ਪੜਾਅ ਕੀਤਾ, ਉਸ ਦੁਰਗੇ ਪੰਡਤ ਨੇ, ਮੈਂ ਬਾਬਾ ਸ਼ਬਦ ਤਾਂ ਕਹਿ ਰਿਹਾ ਅਜੇ ਗੁਰਤਾ ਗੱਦੀ ਨਹੀਂ ਮਿਲੀ, ਉਹਨੇ ਚਰਨ ਚੁੰਮ ਲੈ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਪੰਡਤਾ ਨਵੀਂ ਗੱਲ, ਅਸੀਂ ਕਸ਼ਤਰੀ, ਤੂੰ ਬ੍ਰਾਹਮਣ ਤੇ ਮੇਰੇ ਪੈਰਾਂ ਨੂੰ ਚੁੰਮਿਆ। ਕਹਿਣ ਲੱਗਾ, ਮਹਾਂਪੁਰਸ਼ੋ, ਤੁਹਾਡੇ ਸਿਰ ਤੇ ਕਦੇ ਛਤਰ ਝੁਲਣਾ। ਤੇ ਜਦੋਂ ਇਹ ਖਬਰ ਦਿੱਤੀ ਤੇ ਆਪਾਂ ਨੂੰ ਕੋਈ ਚੰਗੀ ਖਬਰ ਦੇਵੇ ਤੇ ਆਪਾਂ ਕਹਿੰਦੇ ਤੇਰਾ ਮੂੰਹ ਮੁੱਠਾ ਕਰਾਉਂਦੇ, ਭਾਈ ਖੁਸ਼ਖਬਰੀ ਹੈ। ਇਹ ਕਹਿੰਦੇ, ਦੁਰਗਿਆ ਜੋ ਮੰਗਣਾ ਮੰਗ, ਮੈਂ ਤੈਨੂੰ ਕੋਈ ਦਿਆਂ। ਕਹਿਣ ਲੱਗਾ, ਜੀ ਮੇਰਾ ਕਾਹਲਾ ਨਹੀਂ, ਮੰਗਾਂਗਾ ਮੌਕੇ ਤੇ। ਆਪਾਂ ਤਾਂ ਨੇ ਸਾਮੀ ਕੰਮ ਸਾਮੀ ਕਾਬੂ ਆਈ ਤੇ ਸ਼ੇਲੀ ਲਾ ਲਈਏ, ਛੱਡੀਏ ਹੀ ਨਾ, ਪਤਾ ਨਹੀਂ ਮੁੜ ਕੇ ਡਿੱਗੇ ਆਵੇ ਕਿ ਨਾ ਆਵੇ। ਸਾਡੀ ਪੁਜੀਸ਼ਨ ਇਹ ਹੈ, ਦੁਰਗੇ ਕੋਲ ਸਿੱਖਿਆ ਲਓ, ਕਾਹਲੇ ਨਾ ਪਾਓ। ਉੱਥੇ ਜਦੋਂ ਜਾਂਦੇ ਸਨ, ਇਹਨਾਂ ਦਾ ਸੁਭਾਅ ਬੜਾ ਚੰਗਾ ਸੀ ਤੇ ਇੱਕ ਬ੍ਰਹਮਚਾਰੀ ਉੱਥੇ ਲਫ਼ਜ਼ ਲਿਖਿਆ ਵਿਅੰਗਮ ਸਾਧੂ, ਪ੍ਰੇਮ ਪੈ ਗਿਆ ਤੇ ਇਹ ਆਪਣੇ ਦਿਆਲੂ ਸੁਭਾਅ ਮੁਤਾਬਕ ਕਹਿਣ ਲੱਗੇ ਵੀ ਮਹਾਂਪੁਰਸ਼ੋ, ਕਿਤੇ ਸਾਡੇ ਕੋਲ ਟਿਕੋ, ਚਾਰ ਦਿਨ ਸੇਵਾ ਕਰਕੇ ਅਸੀਂ ਆਪਣੇ ਆਪ ਨੂੰ ਸਫਲਾ ਕਰੀਏ। ਉਹ ਆ ਗਿਆ, ਸੇਵਾ ਬੜੇ ਪਿਆਰ ਪ੍ਰੇਮ ਨਾਲ ਕੀਤੀ ਤੇ ਗੱਲਾਂ ਕਰਦਿਆਂ ਕਰਦਿਆਂ ਕਹਿਣ ਲੱਗਾ ਵੀ ਤੁਹਾਡਾ ਗੁਰੂ ਕੌਣ ਹੈ? ਇਹ ਕਹਿੰਦੇ, ਮੈਂ ਤਾਂ ਅਜੇ ਗੁਰੂ ਧਾਰ ਹੀ ਨਹੀਂ ਕੀਤਾ। ਉਹ ਓਰਿਜਿਨਲ ਸੰਤ ਸੀ, ਡੁਪਲੀਕੇਟ ਨਹੀਂ ਸੀ। ਉਹਨੇ ਵਿਗਾੜ ਥਾਲੀ ਵਗਾ ਕੇ ਮਾਰੀ, ਕਹਿਣ ਲੱਗਾ ਮੇਰਾ ਤਾਂ ਧਰਮ ਕਰਮ ਹੀ ਗਿਆ ਵੀ ਮੈਂ ਗੁਰਨਗੁਰੇ ਦੇ ਘਰੋਂ ਰੋਟੀ ਪਾਣੀ ਖਾ ਬੈਠਾ। ਪਰ ਫਿਰ ਕੀ ਹੋਇਆ, ਮਨ ਵਿੱਚ ਇੱਕ ਤੜਪ ਪੈਦਾ ਹੋ ਗਈ ਵੀ ਕਿਤੇ ਪੂਰਨ ਗੁਰੂ ਮਿਲੇ ਤੇ ਗੁਰੂ ਨੇ ਮੁੜ ਕੇ ਬਹਾਨਾ ਵੀ ਬਣਾ ਦਿੱਤਾ। ਬਹਾਨਾ ਕੀ? ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਜੀ, ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਭਤੀਜੇ ਭਾਈ ਜੱਸਾ ਜੀ ਨਾਲ ਵਿਆਹੀ ਹੋਈ ਸੀ। ਉਹ ਨਾਲੇ ਦੁੱਧ ਰਿੜਕਦੀ ਹੈ ਤੇ ਨਾਲੇ ਗੁਰਬਾਣੀ ਪੜ੍ਹਦੀ ਹੈ। ਹੁਣ ਨਾ ਕੋਈ ਗੁਰਬਾਣੀ ਪੜ੍ਹੇ ਤੇ ਨਾ ਕੋਈ ਦੁੱਧ ਰਿੜਕੇ, ਹੁਣ ਤਾਂ ਰਹਿ ਗਿਆ ਜੀ ਬਿਊਟੀ ਪਾਰਲਰ। ਅੱਗ ਲੱਗ ਜੇ ਪਤਾ ਨਹੀਂ, ਇੰਨੀਆਂ ਕਦੇ ਨਾਈ ਦੀਆਂ ਦੁਕਾਨਾਂ ਨਹੀਂ ਸੀ ਹੁੰਦੀਆਂ ਜਿੰਨੇ ਬਿਊਟੀ ਪਾਰਲਰ ਬਣ ਗਏ ਨੇ। ਇੰਨੀ ਕਦੇ ਨਾਈ ਨਹੀਂ ਸੀ ਹੁੰਦੇ ਪਿੰਡਾਂ 'ਚ, ਇੱਕੋ ਕੰਮ ਰਹਿ ਗਿਆ ਜੀ ਬਿਊਟੀ ਪਾਰਲਰ। ਇਹ ਭਾਈ ਸਾਹਿਬ ਜੀ, ਤੁਹਾਨੂੰ ਕੀ ਇਤਰਾਜ਼, ਸੋਹਣੇ ਬਣ ਲਈ ਚਾਹੀਦਾ। ਇਸ ਗੁਰੂ ਦਾ ਬੋਲ ਜੇ ਸਹੀ, ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹੋ ਹੀ ਸੋਹਣਾ ਹੈ ਜਿਹੜਾ ਗੁਰਮੁਖਾਂ ਦੀ ਸੰਗਤ ਪੈਂਦਾ। ਇਹ ਬਾਬੇ ਦੇ ਬੋਲ ਨੇ ਮੇਰੇ ਨਹੀਂ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਬੀਬੀ ਅਮਰੋ ਜੀ ਨਾਲੇ ਦੁੱਧ ਰਿੜਕਦੀ ਏ ਤੇ ਨਾਲੇ ਸ਼ਬਦ ਪੜਿਆ, ਕਾਇਆ ਕਾਗਦ ਮਨ ਪ੍ਰਵਾਣਾ, सिर के लेखन पड़े इयाणा और उहदे च वी शब्द आउंदा भया मनूर कंचन फिर होवे जे गुर मिले तनेया उहनूं संग दा रवाज सी। बाबा अमरदास क्योंकि पत्योरे लगते ने सहरे के भरा ने ओले खलोते भी धी राणी नूह राणी बाणी पढ़ती शब्द सुनिया एकदम अगे होके ते बीबी अमरो दे चरणा विच सिर रखण लगे कहण लगी ताया जी ऊं भार ना चढ़ाओ मैं तुहाडी बच्ची हाँ धीए ये फेर पढ़। उन्हां फेर पढ़िया ते कहण लगे जिन्हां दी बाणी फिर मैनू उन्हां कोल लै चल। बीबी अमरो जी दे नाल गुरु अमरदास पातशाह महाराज गुरु पदी प्राप्त करन तो पहला खडूर साहब आ गए। गुरु के चरण छन में जान दा तरीका गुरमुखो कदे गुरु अमरदास पातशाह को पुछो अपना तो तरीका ही नहीं आता। जिथे साडा पुत व्याया होवे ना पुत भतीया आप उच्चे होके बहने भी साडा काका वह भुल जाने कदे साडी धी भी व्याई है ये भुल जाने असी ये गलत सोच है साडी। गुरु अमरदास महाराज कहण लगे धीए राणिए तू गुरु की धी है तो तुसी जाओ मैं नमाणे होके जाना ते गुरु अंगद दे सच्चे पातशाह अगों होके मिले कहण लगे तुसी साडे कुड़म चंद हो असां तुहानू धी दित्ती है ते गुरु अमरदास पातशाह गुरु अंगद साहब के चरणा ते ढह के कहण लगे मैं कुड़म बन के नहीं आया मैं तो नमाणा सिख बन के आया सिख बन लई आया मैं तो नमाणा सेवक हाँ। ए गुरु अमरदास पातशाह ने सानू गुरु को जान दा ढंग दस्या आपां तां फोन करदे वी आई पी हैं पता नहीं की बीमारी हुंदी वी आई पी वड्डे बन के जाने आ इत्थे वी आई पी केवल ते केवल गुरमुखो गुरु है आपां परौणे आ पता नहीं कदों बाद आ जाए नमाणे बन के आया करो नमाणे बन के हम भीखक भिखारी तेरे तू निजपत है दाता मेरे मालका असी तेरे दर्दे ते तू दाता सानू खैर पा इउं बन के आया करो कदे खाली नहीं जाओगे कदे नहीं खाली जाओगे। साडे मंगण दा ढंग गलत हो गया रो विचार कहण लगे जी मैं कुड़म बन के नहीं आया मैं कुछ लैण लई आया एक साल नहीं दो साल नहीं तीन साल नहीं आपां तां गुरुद्वारे जाने ते फोन करदे आ अटैच बाथरूम जे एसी मिल जाए ते वैल एंड गुड नाले वी कहिंदे वैल एंड गुड ये कहिंदे आ ते पता इत्थे की होया सेवा करदे ने पूरा साल ते साल बाद गुरु घर वालों को सरोपा मिलदा उहनूं अपने सीस ते सजा देंदे कहिंदे ए गुरु की रहमत गवाउण वाली नहीं। आपां तां सरोपा मिलदा ते कहिंदे आ कपड़ा बड़ा माड़ा धीए पूना बना लिया पूना मिलिया सरोपा बनाया पूना मिलिया सरोपा ते आपां कहने बच्चिए दे नाल अलमारी साफ कर लो बेंच साफ कर लो ये कपड़ा नहीं इहदा अर्थ है सिर तो लैके पैरां तक पर्दा ढकण वाला ये ना समझिया करो भी पीड़ा कपड़ा जां फराना कपड़ा है ये सरोपे का अर्थ ना सिर तो लैके पैरों तक पर्दा ढकण वाला यदि कदर पुछनी दे गुरु अमरदास पातशाह को पुछो एक वेरा नहीं दो वेरा नहीं तीन वेरा नहीं लम्मा समा यह काम चलता रहा। आप खडूर साहब जाने ते आप गुरमुख गड्डी की डीक करते गोविंदवाल साहब जाइए कि साधन मिल जाए तो मत्था तां टेकांगे ज्ञानी जी अपना साधन नहीं करे फिर जावांगे गोविंदवाल ऐतकी खडूर साहब का चक्कर लग गया एदी जाज पुछनी ते गुरु अमरदास पातशाह नूं पुछो कोई साधन नहीं नंगे चरनी जांदे ने ब्यासा तो पानी लैण जे चार बजे गुरमुखो पोह दे महीने इशनान कराउंदे ने गुरु अंगद साहब नूं ते किन्ने बजे तुरदे होणगे अंदाजा ला लो किन्ने बजे तुरदे होणगे जाना पैदल फिर इत्थे बस नहीं आपां तां इह वी आउने वी पानी गर्म मिल जाए जदों पानी भरन जांदे ने ते कहिंदे जे गुरु पातशाह लई पानी लिया ते मैं इशनान ना कीता तां वी गल गलत ते जे मैं आप पहला इशनान करना ते तां वी गलत नाले ਪਾਣੀ ਦੀ ਗਾਗਰ ਭਰਨੀ ਤੇ ਨਾਲ ਚੁੱਭਾ ਮਾਰ ਕੇ ਸਮੇਤ ਕੱਪੜਿਆਂ ਦੇ ਇਸ਼ਨਾਨ ਵੀ ਕਰ ਲੈਣਾ। ਰਾਹ ਵਿੱਚ ਦਮਦਮਾ ਸਾਹਿਬ ਸਥਾਨ ਬਣਿਆ, ਤੁਸੀਂ ਕਿਤੇ ਗਏ ਹੋਗੇ, ਉਸ ਥਾਂ ਤੇ ਆ ਕੇ ਪੜਾਅ ਕਰਦੇ ਤੇ ਗੁਰੂ ਦੀ ਸੇਵਾ ਵਿੱਚ ਗੁਰਮੁਖੋ ਕਿੰਨੀ ਕੁ ਤਾਕਤ ਹੈ। ਜਾ ਕੇ ਇਤਿਹਾਸ ਪੜ੍ਹਨਾ, ਮੈਂ ਉੱਥੋਂ ਪੜ੍ਹਿਆ ਸੀ, ਉੱਥੇ ਇੱਕ ਜੋਗੀ ਪਤਾ ਨਹੀਂ ਕਿੰਨੇ ਸਾਲਾਂ ਦਾ ਮਰਿਆ ਤੇ ਉਹਦੀ ਗਤੀ ਨਹੀਂ ਹੁੰਦੀ, ਉਹਦੀ ਰੂਹ ਭੜਕਦੀ ਹੈ, ਹੱਡੀਆਂ ਰੋਡੀਆਂ ਸਨ। ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੇ ਨਾਲ ਉਹ ਹੱਡੀ ਲੱਗੀ, ਉਹ ਮੁਕਤ ਹੋ ਗਿਆ। ਇਹ ਗੱਲ ਉਦੋਂ ਦੀ ਜਦੋਂ ਅਜੇ ਗੁਰਤਾ ਗੱਦੀ ਨਹੀਂ ਸੀ ਮਿਲੀ। ਭਾਵ ਕਿਹੜਾ ਗੁਰੂ ਦੇ ਚਰਨਾਂ ਸ਼ਰਨ ਚਾਹੁੰਦਾ ਨਾ, ਨਿਮਾਣਾ ਹੋ ਕੇ ਗੁਰਮੁਖੋ, ਉਹਦੇ ਕੋਲ ਵੀ ਤਾਕਤ ਆ ਜਾਂਦੀ ਗੁਰੂ ਦੀ ਰਹਿਮਤ ਸਦਕਾ। ਉਹਦੀ ਤਾਕਤ ਨਹੀਂ, ਤਾਕਤਾਂ ਗੁਰੂ ਦੀ ਹੈ ਨਾ, ਇਨਡਾਇਰੈਕਟ ਵਰਤੀ। ਇਸ ਤਰ੍ਹਾਂ ਗੁਰਮੁਖੋ ਸਿਆਲ ਦਾ ਮੌਕਾ ਸੀ, ਮੀਂਹ ਬੜਾ ਪਵੇ ਤੇ ਨਾਲ ਝੱਖੜ ਝੰਗ ਜਿਹਾ ਪੜਨ, ਝੱਖੜ ਝਾਂਗੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ। ਇਹ ਬਿਲਕੁਲ ਸੇਮ ਘਟਨਾ ਸੀ। ਜਲਾਇਆਂ ਦਾ ਉੱਥੇ ਕਿਲਾ ਗੱਡਿਆ ਸੀ, ਹਨੇਰਾ ਸੀ, ਕੁਦਰਤੀ ਤੌਰ ਤੇ ਠੇਡਾ ਵਜਾ ਤੇ ਬਾਬਾ ਅਮਰਦਾਸ ਜੀ ਡਿੱਗਣ ਲੱਗੇ। ਗੁਰੂ ਡਿੱਗਦਾ ਨਹੀਂ ਜੇ, ਡਿੱਗਣ ਲੱਗੇ, ਗੋਡੇ ਤੇ ਚੋਟ ਲੱਗੀ ਪਰ ਗਾਗਰ ਨਹੀਂ ਡਿੱਗਣ ਦਿੱਤੀ ਵੀ ਕਿਤੇ ਗੁਰੂ ਦੀ ਸੇਵਾ ਚ ਫਰਕ ਨਾ ਪੈ ਜਾ। ਖੜਾਕ ਹੋਇਆ ਤੇ ਜਿਵੇਂ ਆਪਾਂ ਕਹਿੰਦੇ, ਜੋ ਖੜਾਕ ਤਾਂ ਆਪਾਂ ਕਹਿੰਦੇ ਭਾਈ ਕੌਣ ਹੈ ਬਾਹਰ ਗੁਰਮੁਖੋ, ਜਲਾਏ ਨੇ ਆਖਿਆ ਕੌਣ ਹੈ। ਸਾਡੇ ਵਡੇਰੇ ਕਹਿੰਦੇ ਨੇ ਪਹਿਲਾਂ ਤੋਲੋ ਤੇ ਫਿਰ ਬੋਲੋ, ਬਜ਼ੁਰਗਾਂ ਦੇ ਬਚਨ ਨੇ ਪਹਿਲਾਂ ਤੋਲੋ ਤੇ ਫਿਰ ਬੋਲੋ, ਕਿਤੇ ਇਹ ਨਾ ਵੀ ਤੁਹਾਡੀ ਜ਼ਬਾਨ ਤੋਂ ਗੱਲ ਗਲਤ ਨਿਕਲ ਜਾਏ। ਜਲਾਏ ਨੇ ਤੇ ਪੁੱਛਿਆ ਕੌਣ ਹੈ ਤੇ ਜਲਾਈ ਕਹਿਣ ਲੱਗੀ, ਹੋਣਾ ਉਹ ਅਮਰੂ ਨਥਾਵਾਂ ਜਿਹੜਾ ਕੁੜਮਾਂ ਦੇ ਘਰ ਆ ਕੇ ਪਾਣੀ ਪਰਦਾ, ਹੋਰ ਕੌਣ ਹੋਣਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਕਾ ਸਿੱਖ ਨਿੰਦਿਆ ਨਹੀਂ ਸੁਣਦਾ। ਮੈਂ ਹੈਰਾਨ ਹੁੰਦਾ ਜਿਹੜੇ ਡੇਰਿਆਂ ਦੇ ਜਾਂਦੇ ਤੇ ਕਹਿੰਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਨੇ, ਕਿਹੋ ਜਿਹੇ ਪੱਥਰ ਬੰਦੇ ਹੋਣਗੇ ਭਲਾ ਮੇਰੇ ਕੋਲ ਕਹਿ ਕੇ ਵਿਖਾਵੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਨਹੀਂ, ਕਦੇ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਵਾਸਤੇ ਰੱਬ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਇਹ ਧਰਮ ਗ੍ਰੰਥ ਨਹੀਂ ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੱਬ ਜੇ ਰੱਬ ਨਿਰੰਕਾਰ ਜੇ ਵਾਹ ਬਾਣੀ ਨਿਰੰਕਾਰ ਹੈ ਤੇ ਇਸ ਜੇਵੜਾ ਵਰਨਾ ਕੋਏ। ਕਹਿਣ ਲੱਗੇ ਮੈਂ ਨਹੀਂ ਨਥਾਵਾਂ, ਹੋਵੇਂਗੀ ਕਮਲੀਏ ਤੂੰ ਕਮਲੀ ਹੋ ਗਈ। ਗੁਰੂ ਪਾਤਸ਼ਾਹ ਮਹਾਰਾਜ ਨੂੰ ਆਣ ਕੇ ਇਸ਼ਨਾਨ ਕਰਾਇਆ, ਜਲਾਇਆ ਵੀ ਆ ਗਿਆ। ਮਹਾਰਾਜ ਅਸੀਂ ਮਾਰੇ ਗਏ ਲੁੱਟੇ ਗਏ, ਮੇਰੀ ਘਰਵਾਲੀ ਕਮਲੀ ਹੋ ਗਈ। ਭਾਈ ਕੀ ਗੱਲ, ਇਹ ਅੱਜ ਹੀ ਹੋਈ ਹੈ। ਕਹਿੰਦੇ ਜੀ ਤੁਹਾਡੇ ਸੇਵਾਦਾਰ ਨੇ ਆਖਿਆ ਨਹੀਂ ਕਮਲੀਏ, ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੂੰ ਕਿਉਂ ਕਿਹਾ। ਕਹਿੰਦੇ ਜੀ ਕਦੇ ਹੋਵਾਂਗਾ ਨਥਾਵਾਂ, ਹੁਣ ਮੈਂ ਨਥਾਵਾਂ ਨਹੀਂ, ਹੁਣ ਤਾਂ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਹਾਂ। ਤੇ ਆਪਾਂ ਪੜ੍ਹਦੇ ਸਭੇ ਕਾਰ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਜੱਫੀ ਘੁੱਟ ਕੇ ਪਾਈ, ਨਾਲ ਇਸ਼ਨਾਨ ਕਰਾਇਆ। ਜਿਹੜੇ ਸਰੋਪੇ ਸਨ ਉਹਨਾਂ ਨੂੰ ਪਿਆਰ ਨਾਲ ਆਪਣੇ ਹੱਥਾਂ ਨਾਲ ਤਾਰੀ ਤੇ ਨਾਲੇ ਕਹਿੰਦੇ ਨੇ ਕੌਣ ਕਹਿੰਦਾ ਨਥਾਵਾਂ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਧਿਰਿਆਂ ਦੀ ਧਿਰ, ਗੁਰੂ ਅਮਰਦਾਸ ਨਿਆਸਰਿਆਂ ਦੇ ਆਸਰੇ, 12 ਦੇ 12 ਸਰੋਪੇ ਤਾਰੇ ਤੇ 12 ਵਾਰ ਤੇ ਕੋਲੋਂ ਬਾਬਾ ਬੁੱਢਾ ਜੀ ਕਹਿਣ ਲੱਗੇ ਬਸ ਮਹਾਰਾਜ 12 ਦੇ 12 ਜੀ ਕੋਲ ਸਨ ਮਹਾਰਾਜ, ਕਾਬਲ ਕੇਵਲ 12 ਦੀ 12। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਬੁੱਢਾ ਸਾਹਿਬ ਜਿਹੜਾ 12 ਵਰੀ ਦਾ ਸੋਨਾ ਦਾ, ਆਪਾਂ ਸੋਨੇ ਦੀ ਕਿਸਮਾਂ ਪੜ੍ਹਦੇ ਨਾ ਪੁਰਾਣੇ ਜ਼ਮਾਨੇ ਦੀ ਬੋਲੀ ਹੈ, 12 ਵਰੀ ਸੋਨਾ ਹੁੰਦਾ। ਤੇ ਗੁਰਮੁਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਾਜ ਨੂੰ ਵਰ ਦੇ ਕੇ, ਤੇ ਗੁਰਮੁਖੋ ਅੱਜ ਦੇ ਦਿਹਾੜੇ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ੀ। ਧੰਨ ਗੁਰੂ ਅੰਗਦ ਦੇ ਸੱਚੇ ਆਸਰਿਆਂ ਨੂੰ ਆਸਰਾ ਦਿੱਤਾ, ਇਹ ਸਾਡੀ ਵੀ ਪੋਜੀਸ਼ਨ ਹੈ ਮੇਰੇ ਮਾਲਕਾ, ਸਾਨੂੰ ਇੱਥੇ ਤੇ ਉੱਥੇ ਆਪਣੇ ਚਰਨਾਂ ਵਿੱਚ ਥਾਂ ਦੀ। ਮੈਂ ਆਪਣੇ ਵੱਲੋਂ ਹੀ ਬੇਨਤੀ ਕਰਦਾ, ਸਮੁੱਚੀ ਸੰਗਤ ਵੱਲੋਂ ਹੀ ਬੇਨਤੀ ਕਰਦਾ, ਕਿਉਂਕਿ ਤੇਰੇ ਘਰ ਕੋ ਆ ਕੇ ਖਾਲੀ ਨਹੀਂ ਜਾਂਦਾ। ਗੁਰੂ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਆਵਰ ਨਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।